ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਮਾਤ ਗਰਭ ਦੁਖ ਸਾਗਰੂ ਪਿਆਰੇ, ਤਹ ਆਪਣਾ ਨਾਮ ਜਪਾਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਨਿਤ ਦੇ ਨਿਯਮ ਅਨੁਸਾਰ ਜੋ ਲੜੀਵਾਰ ਕਥਾ ਦਾ ਸਤਿਗੁਰਾਂ ਨੇ ਆਨੰਦ ਬਖਸ਼ਿਆ ਹੋਇਆ ਹੈ, ਉਸ ਦਾ ਆਪ ਜੀ ਆਨੰਦ ਮਾਣਦੇ ਹੋ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮੇਸ਼ੁਰ ਵਾਹਿਗੁਰੂ ਦਾ ਚਿੰਤਨ ਕਰਾਉਂਦੇ ਆ, ਉਹਦੇ ਪਰਉਪਕਾਰ ਜੋ ਜੀਵ ਦੇ ਉੱਤੇ ਕੀਤੇ ਹੋਏ ਨੇ, ਤੇ ਜੀਵ ਦੀ ਭੁੱਲ ਦੂਰ ਕਰਨ ਵਾਸਤੇ ਪਾਵਨ ਅੰਮ੍ਰਿਤ ਬਚਨ ਉਚਾਰਨ ਕਰਦੇ ਹਨ। ਸੁਣੋ ਜੀ।
ਸੋਰਠ ਮਹੱਲਾ ਪੰਜਵਾਂ।
ਸੋਰਠ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਆ ਜੀ,
ਮਾਤ ਗਰਭ ਦੁਖ ਸਾਗਰੂ ਪਿਆਰੇ।
ਹੇ ਪਿਆਰੇ, ਮਾਤ ਮਾਤਾ ਦੇ ਗਰਭ ਪੇਟ ਦਾ ਜਿਹੜਾ ਦੁੱਖ ਹੈ, ਕਸ਼ਟ, ਉਹ ਕਸ਼ਟਾਂ ਦਾ ਇਹ ਸਮਝ ਲੈ ਵੀ ਸਾਗਰੋ ਸਮੁੰਦਰ ਹੈ। ਇਹ ਉਸ ਥਾਂ ਤੇ ਇਹ ਜੇ ਦੁੱਖ ਦੇ ਵਿੱਚ
ਤਹਿ ਆਪਣਾ ਨਾਮ ਜਪਾਇਆ।
ਮੇਰੇ ਪਿਆਰੇ ਵਾਹਿਗੁਰੂ, ਤੈਂ ਉੱਥੇ ਜੀਵ ਦੇ ਕੋਲੋਂ ਆਪਣਾ ਪਰਾ ਬਾਣੀ ਦੁਆਰਾ ਨਾਮ ਜਪਾਇਆ, ਜਿਸ ਕਰਕੇ ਜਠਰ ਅਗਨੀ ਦੇ ਸੜਨ ਤੋਂ ਜੀਵ ਦੀ ਰੱਖਿਆ ਹੋਈ। ਉਥੇ ਤੁਸੀਂ ਕਿਰਪਾ ਕਰਕੇ ਆਪ ਹੀ ਨਾਮ ਪਰਾ ਬਾਣੀ ਦੁਆਰਾ ਜਪਾਇਆ ਹੈ।
ਬਾਹਰ ਕਾਢ ਵਿਖ ਪਸਰੀਆ ਪਿਆਰੇ।
ਹੇ ਪਿਆਰੇ, ਜਦੋਂ ਜੀ ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਕੱਢਿਆ ਤਾਂ ਉਸੇ ਵੇਲੇ ਦੇਹ ਦੇ ਵਿੱਚ ਤ੍ਰਿਸ਼ਨਾ ਰੂਪੀ ਵਿਖ ਜ਼ਹਿਰ ਪਸਰੀਆ ਪਸਰ ਗਈ, ਫੈਲ ਗਈ ਹੈ। ਜਾਂ ਫਿਰ ਇਹ ਸਮਝ ਲਓ ਵੀ ਜਦੋਂ ਜਵਾਨ ਅਵਸਥਾ ਵਿੱਚ ਜੀਵ ਆ ਜਾਂਦਾ ਹੈ, ਵਿਸ਼ਿਆਂ ਦੀ ਵਿਉਹ ਜਿਹੜੀ ਹੈ ਉਹ ਪਸਰੀ ਹੈ, ਫੈਲ ਗਈ ਮਨ ਦੇ ਵਿੱਚ ਬਹੁਤ ਸਾਰਾ, ਫਿਰ ਮਾਇਆ ਦਾ ਜਿਹੜਾ ਪ੍ਰਭਾਵ ਪੈ ਗਿਆ ਹੈ।
ਮਾਇਆ ਮੋਹ ਵਧਾਇਆ।
ਮਾਇਆ ਦਾ ਜਿਹੜਾ ਮੋਹ ਸਨੇਹ ਹੈ ਵਧਾਇਆ, ਵਧਾ ਦਿੱਤਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਤੇ ਇਸ ਪ੍ਰਕਾਰ ਮਾਇਆ ਨੇ ਆਪਣਾ ਐਸੀ ਖੇਡ ਵਰਤਾ ਦਿੱਤੀ ਹੈ, ਤੇ ਮਹਾਰਾਜ ਜੀਵਾਂ ਦੇ ਕੋਈ ਬਸ ਨਹੀਂ ਰਹੀ, ਤੁਹਾਡੀ ਮਾਇਆ ਹੀ ਐਸੀ ਪ੍ਰਬਲ ਹੈ। ਉਸ ਵੇਲੇ ਜੀਵ ਵਿੱਚੋਂ ਗਰਭ ਨਿਕਲ ਆਇਆ ਤੇ ਖਸਮ ਵਿਸਾਰ ਦੁਨੀ ਚਿਤ ਲਾਇਆ, ਪਰਮਾਤਮਾ ਨੂੰ ਭੁਲਾ ਦਿੰਦਾ। ਇਸ ਕਰਕੇ ਇਹ ਪਰਮਾਤਮਾ ਦੇ ਗਰਭ ਦੇ ਰੱਖਿਆ ਕਰਨ ਵਾਲੇ ਪਰਉਪਕਾਰ ਸਾਰੇ ਚੇਤੇ ਨਹੀਂ ਫਿਰ ਰਹਿੰਦੇ ਜੀਵ ਦੇ, ਭੁੱਲ ਜਾਂਦਾ ਹੈ।
ਜਿਸ ਨੂੰ ਕੀਤੋ ਕਰਮ ਆਪ ਪਿਆਰੇ।
ਇੱਕ ਗੱਲ ਇਹ ਪਿਆਰੇ ਵਾਹਿਗੁਰੂ, ਜਿਸ ਪੁਰਖ ਨੂੰ ਜਿਹਦੇ ਉੱਤੇ ਪਰਮੇਸ਼ੁਰ ਵਾਹਿਗੁਰੂ ਆਪ ਪੂਰਵਲੇ ਪੁੰਨਾ ਕਰਮ ਦੇ ਪ੍ਰੇਰੇ ਹੋਏ ਨੇ, ਕਿਰਪਾ ਦ੍ਰਿਸ਼ਟੀ ਕੀਤੀ ਕੀਤੀ ਹੈ। ਕੀਤੋ ਦਾ ਮਤਲਬ ਕੀਤੀ ਹੈ, ਕਿਰਪਾ ਦ੍ਰਿਸ਼ਟੀ ਕਰ ਦਿੱਤੀ, ਤੇ ਉਹਦੇ ਲਈ ਦੱਸਦੇ ਹਨ।
ਤਿਸ ਪੂਰਾ ਗੁਰੂ ਮਿਲਾਇਆ।
ਇਸ ਉਸ ਪੁਰਖ ਨੂੰ ਪਰਮੇਸ਼ਰ ਨੇ ਪੂਰਾ ਪੂਰਨ ਸਤਿਗੁਰੂ ਤਾਈ ਮਿਲਾਇਆ, ਮਿਲਾ ਦਿੱਤਾ ਹੈ।
ਸੋ ਆਰਾਧੇ ਸਾਸ ਸਾਸ ਪਿਆਰੇ।
ਹੇ ਪਿਆਰੇ, ਉਹ ਪੁਰਸ਼ ਸਾਸ ਸਾਸ ਸਵਾਸ ਸਵਾਸ ਵਾਹਿਗੁਰੂ ਨੂੰ ਆਰਾਧੇ ਆਰਾਧਦੇ ਹਨ।
ਰਾਮ ਨਾਮ ਲਿਵ ਲਾਇਆ।
ਇਸ ਕਰਕੇ ਜਿਨ੍ਹਾਂ ਨੇ ਪੂਰੇ ਸਤਿਗੁਰਾਂ ਦੇ ਰਾਮ ਪਰਮੇਸ਼ਰ ਦੇ ਨਾਮ ਵਿੱਚ ਲਿਵ ਬਿਰਤੀ ਨੂੰ ਲਗਾ ਲਿਆ, ਭਾਵ ਕੀ ਇਹ ਵੀ ਜੋੜ ਲਿਆ ਹੋਇਆ, ਇਹ ਰਾਮ ਨਾਮ ਲਿਵ ਲਾਇਆ, ਤੇ ਉਹ ਸਾਸ ਸਾਸ ਫਿਰ ਪਰਮੇਸ਼ਰ ਦਾ ਆਰਾਧਨ ਕਰਦੇ ਨੇ। ਤੇ ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਸਤਿਗੁਰਾਂ ਨੇ ਰਾਮ ਪਰਮੇਸ਼ਰ ਦੇ ਨਾਮ ਵਿੱਚ ਜਗਿਆਸੂ ਦੇ ਬਿਰਤੀ ਨੂੰ ਲਗਾ ਦਿੱਤਾ ਹੈ। ਅੱਗੇ ਬੇਨਤੀ ਪੁਰੂ ਕਥਨ ਕਰਦੇ ਹਨ ਜੀ।
ਮਨ ਤਨ ਤੇਰੀ ਟੇਕ ਹੈ ਪਿਆਰੇ।
ਪਿਆਰੇ ਪਰਮੇਸ਼ਰ ਜੀ, ਸਾਡੇ ਮਨ ਚਿੱਤ ਦੇ ਵਿੱਚ ਤਨ ਸਰੀਰ ਨੂੰ ਪਿੱਛੇ ਵੀ ਤੇਰੀ ਤੁਹਾਡੀ ਹੀ ਟੇਕ ਓਟ ਸੀ, ਹੁਣ ਵੀ ਸਾਡੇ ਤਨ ਮਨ ਨੂੰ ਤੇਰੀ ਓ ਤੁਹਾਡੀ ਓ ਟੇਕ ਓਟ ਹੈ ਮਹਾਰਾਜ। इस लोक विच भी मन तन तेरी ओट है, परलोक दे विच भी, ते सूखम मन तन तुहाडी ओट है, अस्थूल शरीर नूं भी तुहाडी ओट है। हे प्यारे प्रभु परमेश्वर वाहिगुरु जी, मन तन तेरी टेक है प्यारे, अगे फिर कहिंदे ने
मन तन तेरी टेक।
हे प्यारे प्रभु, गुरां दे मन मंत्र करके सूखम स्थूल तन शरीरां दे विच भी तेरी टेक ओट है, बालक जवानी अवस्था विच भी, ते मन तन नूं तेरी ओट है महाराज।
तुद बिन अवर न करन हार प्यारे।
हे प्यारे परमेश्वर जी, तुहातों बगैर होर कोई भी दृष्टि, तुहातों बगैर होर कोई भी इस सृष्टि की उत्पत्ति आदिक ये जिहड़े कारज न, इन्हां नूं करनहार करन वाला नहीं है, केवल वाहिगुरु तुसीं आप ही हो।
अंतर जामी एक।
केवल एक, इको एक तू ही तिना कालां विच अंतर जामी, अंदर दी जानण वाला है। ते इस प्रकार दसदे न
रहाव
अस्थाई दे के फरमान कर दे के जिग्यासु जनां नूं उपदेश बख्शदे हन जी।
कोट जन्म भ्रम आया प्यारे।
हे प्यारे, अनेकां जोन जूनां दे दुख कष्टां विच सारी तुक बोल दो जी।
कोट जन्म भ्रम आया प्यारे, अनक जोन दुख पाई।
हे प्यारे, अनक अनेकां जोन जूनां दे दुख कष्टां विच पाए पै के कोट करोड़ा जन्मा विच परम भरम दा ये जीव मनुखा जन्म विच आया आउंदा है। हे प्यारे, कोट करोड़ा जन्मा विच जीव भरम दा होया आया है, अनेकां जूनां च पै के दुख नूं पाए पौना कीता है इसने।
साचा साहिब विसरिया प्यारे।
हे प्यारे, जिन्हां नूं सच्चा वाहिगुरु परमेश्वर सच्चा साहिब मालक परमेश्वर विसरिया भुल जांदा है,
बहुती मिलै सजाए,
उन्हां नूं बहुती अनेकां जूनां च पैण दी सजा मिलदी है, जां नरकां विच पैण दी सजा मिलदी है।
जिन भेटै पूरा सतगुरु प्यारे।
हे प्यारे, जिन जिन्हां गुरमुख जनां नूं ते पूरा पूर्ण सतगुरु जी भेटे मिल जांदे है, अगे दसदे
से लागे साचा नाए,
ओ सचे नाए नाम दे सिमर विच लागे लग गए हन।
तिना पिछे छुटिया प्यारे।
हे प्यारे, जेडे गुरमुख जन परमेश्वर दी ए सारी तो कठी बोलो जी, कठा अर्थ बनना दा।
तिना पिछे छुटिया प्यारे, जो साची सरण आए।
हे प्यारे, जो जेडे गुरमुख जन परमेश्वर दी सच्ची सच्ची सरनाए सरण विच आए हन, उन्हां गुरमुखां दी संगत दे पिछे मगर लग के, ते समझ लो वे मरण तों छुटिया छुटकारा हो जांदा है।
मिठा करके खाया प्यारे।
हे प्यारे, जिन्हां मायकी पदार्थां नूं मिठा मिठास स्वादली समझ के खाया खांदा है, ए मिठे तेलिए दी न्याई न, ते जिन्हां विषयां नूं मिठास वाले जान के खाया खादा है, तैं
तिन तन कीता रोग।
उन्हां पदार्थां ने विषयां ने शरीर विच काम क्रोध हंकार आदिक ए रोग पैदा कीते है, उन्हां विषयां ने शरीर विच रोगां नूं उत्पन्न कर दिता है।
कौड़ा होए प्रतिष्ठिया प्यारे।
ये भाई कुंडी है भी कौड़ा होए प्रतिष्ठिया प्यारे, पत सटिया कर दिंदे आ कई पाठी, ये अखर कठे बोलने हैं कुंडी है पाठ दी। हे प्यारे, जद पदार्थां जां हंकार जां विषयां नूं भोगण दा ये जिहड़ा रोग कौड़ा दुखदाई हो करके सारी देह दे च प्रतिष्ठिया दा मतलब फैल गया, पसर गया जां इस्तत हो गया है,
तिस ते उपजिया सोग।
फिर तिस उस तों अग्ञान करके बड़ा भारी सोग गम उपजिया पैदा हो गया है।
भोग पुंचाई भुलाया न प्यारे।
हे प्यारे, जिन्हां नूं माया दे, हे प्यारे, जिन्हां नूं माया ने संसार दे स्वादले भोग पदार्थां जां इह भोग पदार्थ पुंचाए खुवा के वाहिगुरु दे सरूप वलों भुलायन भुलाया होया है,
उतर नहीं वियोग,
उन्हां दा फिर कदे भी परमेश्वर नालों वियोग ना विछोड़ेगा। ਇਹ ਵਿਛੋੜਾ ਉਤਰਦਾ ਨਹੀਂ, ਭਾਵ ਬਣਿਆ ਹੀ ਰਹੇਗਾ ਵਿਛੋੜਾ ਵਾਹਿਗੁਰੂ ਨਾਲੋਂ।
ਜੋ ਗੁਰੂ ਮੇਲ ਉਧਾਰਿਆ ਪਿਆਰੇ,
ਇਹ ਪਿਆਰੇ ਜਿਹੜੇ ਪੁਰਖ ਪਰਮੇਸ਼ਰ ਨੇ ਗੁਰੂ ਸਾਹਿਬ ਦੇ ਨਾਲ ਮੇਲ ਕੇ ਸੰਸਾਰ ਦੇ ਮਹਿਕੀ ਜਿਹੜੇ ਭੋਗ ਪਦਾਰਥਾਂ ਤੋਂ ਉਧਾਰਿਆ ਉਧਾਰ ਲਿਆ, ਜਿਨ੍ਹਾਂ ਨੂੰ ਜਾਂ ਸੰਸਾਰ ਸਮੁੰਦਰ ਤੋਂ ਉਧਾਰਿਆ ਉਧਾਰ ਭਾਵ ਤਾਰ ਲਿਆ ਹੈ,
ਜਿਨ੍ਹਾਂ ਧੁਰੇ ਪਿਆ ਸੰਯੋਗ,
ਉਹਨਾਂ ਦੇ ਧੁਰੇ ਆਦਿ ਤੋਂ ਨਿਸ਼ਕਾਮ ਕਰਮਾਂ ਦਾ ਸੰਯੋਗ ਮਿਲਾਪ ਪਿਆ ਹੋਇਆ ਹੈ, ਤਾਂ ਸਤਿਗੁਰਾਂ ਦੇ ਨਾਲ ਮਿਲਾਪ ਹੋਇਆ ਹੈ।
ਮਾਇਆ ਲਾਲਚ ਅਟਿਆ ਪਿਆਰੇ,
ਇਹ ਪਿਆਰੇ ਇਹ ਜੀਵ ਰਾਤ ਦਿਨੇ ਮਾਇਆ ਦੇ ਲਾਲਚ ਲੋਭ ਵਿੱਚ ਅਟਿਆ ਲਿਬੜਿਆ ਹੋਇਆ ਭਰਿਆ ਹੋਇਆ ਹੈ, ਇਸ ਕਰਕੇ ਇਹਦਾ ਜਿਹੜਾ ਚਿੱਤ ਹੈ,
ਚਿੱਤ ਨਾ ਆਵੇ ਹੈ ਮੂਲ,
ਇਹਦੇ ਚਿੱਤ ਹਿਰਦੇ ਵਿੱਚ ਮੂਲ ਮੁੱਢ ਭਾਵ ਅਧਿਸ਼ਠਾਨ ਰੂਪ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਚੇਤੇ ਨਹੀਂ ਆਉਂਦਾ ਹੈ। ਅੱਗੇ ਸਤਿਗੁਰੂ ਜੀ ਪਰਮੇਸ਼ਰ ਦੇ ਸਨਮੁੱਖ ਆਪਣੀ ਬਿਰਤੀ ਕਰਕੇ ਅੱਗੇ ਉਚਾਰਨ ਕਰਦੇ ਹੋਏ ਉਪਦੇਸ਼ ਦਿੰਦੇ ਹਨ,
ਜਿਨ ਤੂੰ ਵਿਸਰਹਿ ਪਾਰ ਬ੍ਰਹਮ ਸੁਆਮੀ,
ਇਹ ਸੁਆਮੀ ਮਾਲਕ ਪਾਰ ਬ੍ਰਹਮ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਾਰ ਤੇ ਬ੍ਰਹਮ ਵਿਆਪਕ ਹੈ, ਪਾਪਾਂ ਪੁੰਨਾਂ ਤੋਂ ਪਾਰ ਪਰੇ ਹੈ, ਬ੍ਰਹਮ ਵਿਆਪਕ ਹੈ, ਤੇ ਇਸ ਕਰਕੇ ਜਿਨ ਤੂੰ ਵਿਸਰੈ ਪਾਰ ਮੈਂ ਸੁਆਮੀ, ਹੈ ਸੁਆਮੀ ਮਾਲਕ ਪਰਮੇਸ਼ਰ ਜੀ ਨੂੰ ਵਿਸਰ ਜਾਂਦਾ ਹੈ,
ਤਨ ਹੋਏ ਧੂੜ,
ਤਨ ਸਰੀਰ ਤਾਂ ਲਾਨਤਾਂ ਰੂਪੀ ਧੂੜ ਧੂੜੀ ਹੋਏ ਹੋ ਜਾਂਦੇ, ਸੇ ਉਹ ਤਨ ਸਰੀਰ ਧੂੜ ਮਿੱਟੀ ਵਿਚ ਲੇਟਣ ਵਾਲੀਆਂ ਜਿਹੜੀਆਂ ਜੂਨਾਂ ਨੇ, ਜਿਵੇਂ ਸੱਪ ਹੋ ਗਏ, ਕੋੜ ਕਿਰਲੀਆਂ ਹੋ ਗਈਆਂ, ਜਾਂ ਫਿਰ ਇਹ ਜਿਹੜੇ ਧਰਤੀ ਦੇ ਕਈ ਤਰ੍ਹਾਂ ਦੇ ਜੀ ਐਸੇ ਹਨ, ਸੌਂਡਣ ਗਾਗਡੋਲੇ ਨੇ ਜਿਹੜੇ ਇਸ ਤਰ੍ਹਾਂ ਦੇ ਹੈ, ਗੰਡੋਲੇ ਆਦਿ ਨਾਲ ਸੌਣ ਭਾਦੋਂ ਦੀ ਦੇਖੋ ਕਿਵੇਂ ਗੁੱਛਿਆਂ ਦੇ ਗੁੱਛੇ ਤੁਰੇ ਫਿਰਦੇ ਹੁੰਦੇ ਆ, ਇਹ ਜੂਨਾਂ ਨੂੰ ਪ੍ਰਾਪਤ ਹੋ ਜਾਂਦੇ, ਤੇ ਇਸ ਕਰਕੇ ਚੂਹੇ ਆਦਿ ਖੱਡਾਂ ਦੇ ਵਿੱਚ ਹੀ ਰਹਿੰਦੇ ਆ, ਸੱਪਨ ਇਸ ਪ੍ਰਕਾਰ ਦੀਆਂ ਜੂਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ।
ਬਿਲ ਲਾਟ ਕਰਹਿ ਬਹੁ ਤੇਰਿਆ ਪਿਆਰੇ,
ਇਹ ਪਿਆਰੇ ਉਹ ਪੁਰਖ ਭਾਵੇਂ ਬਹੁ ਤੇਰਿਆ, ਬਹੁਤ ਰੋਣ, ਬਿਲ ਲਾਟ ਕਰੇ ਬਹੁ ਤੇਰਿਆ ਪਿਆਰੇ, ਤੇ ਬਹੁ ਤੇਰਾ ਬਹੁਤ ਹੀ ਰੋਣ ਆਦਿ ਬਿਲਾਟ ਨਾਮ ਬਿਰਲਾਪ ਵੀ ਕਰਹਿ ਕਰਦੇ ਨੇ, ਪਰ ਫਿਰ ਵੀ ਉਹਨਾਂ ਦਾ ਜੰਮਣ ਮਰਨ ਦਾ ਜਿਹੜਾ
ਉਤਰ ਨਾਹੀਂ ਸੂਲ,
ਉਹਨਾਂ ਦਾ ਜੰਮਣ ਮਰਨ ਦਾ ਸੂਲ ਨਾਮ ਦੁੱਖ ਦਾ ਹੁੰਦਾ, ਇਹ ਦੁੱਖ ਉਤਰਦਾ ਨਹੀਂ ਹੈ, ਹਰ ਵਕਤ ਦੁੱਖਾਂ ਦੀ ਸੂਲੀ ਚੜੇ ਰਹਿੰਦੇ ਹਨ।
ਜੋ ਗੁਰ ਮੇਲ ਸਵਾਰਿਆ ਪਿਆਰੇ,
ਪਿਆਰੇ ਜਿਹੜੇ ਗੁਰਮੁਖਾਂ ਹੇ ਪਿਆਰੇ, ਜੋ ਜਿਹੜੇ ਪੁਰਖਾਂ ਨੂੰ ਗੁਰ ਸਤਿਗੁਰੂ ਦੇ ਨਾਲ ਮੇਲ ਕੇ ਪਰਮੇਸ਼ਰ ਨੇ ਸਵਾਰਿਆ ਸਵਾਰ ਲਿਆ, ਤੇ ਮਹਾਰਾਜ ਸਾਹਿਬ ਜੀ ਦੱਸਦੇ ਹੈ ਫਿਰ ਤਿੰਨ
ਕਾ ਰਹਿਆ ਮੂਲ,
ਉਹਨਾਂ ਦਾ ਮੂਲ ਮੁੱਢ ਭਾਵ ਅਧਿਸ਼ਠਾਨ ਸਰੂਪ ਵਾਹਿਗੁਰੂ ਹੈ, ਉਹਦੇ ਵਿੱਚ ਚਿੱਤ ਸਥਿਰ ਹੋ ਕੇ ਰਹਿਆ ਰਹਿ ਗਿਆ, ਜਿਸ ਕਰਕੇ ਉਹ ਤੱਤ ਸਿਧਾਂਤ ਦੇ ਗਿਆਤੇ ਹੋ ਗਏ, ਭਾਵ ਜੰਮਣ ਮਰਨ ਤੋਂ ਰਹਿਤ ਹੋ ਗਏ, ਉਹਨਾਂ ਦਾ ਨਿਸ਼ਕਾਮ ਕਰਮਾਂ ਦਾ ਮੁੱਢ ਫਲ ਦੇਣ ਵਾਸਤੇ ਰਹਿ ਗਿਆ ਹੈ।
ਸਾਕਤ ਸੰਗ ਨਾ ਕੀਜੇ ਪਿਆਰੇ,
ਹੇ ਪਿਆਰੇ ਇਹ ਕਹਿੰਦੇ ਸਾਕਤਾਂ ਦੀ ਸੰਗਤ ਨਾ ਕਰ, ਜਿਵੇਂ ਕਬੀਰ ਸਾਹਿਬ ਨੇ ਵੀ ਵਾਰ ਬਹਿ ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਸਾਕਤਾਂ ਦੀ ਸੰਗ ਨਾ, ਹੇ ਵਿਧਾਤਾ ਦੇ, ਤੁਲਸੀ ਨੇ ਵੀ ਰਮਾਇਣ ਚ ਕਿਹਾ ਸਾਕਤ ਸੰਗ ਨਾ ਦੇ ਵਿਧਾਤਾ, ਤਾਂ ਤੇ ਭਲੋ ਨਿਰਕ ਮੈਂ ਵਾਸਾ, ਸਾਕਤਾਂ ਦੀ ਸੰਗ ਦੇ ਨਰਕਾਂ ਨਾਲੋਂ ਵੀ ਮਾੜੀ ਦੱਸੀ ਹੈ, ਇਸ ਕਰਕੇ ਸਾਗਤ ਸੰਗ ਨਾ ਕੀਜੀ ਪਿਆਰੇ, ਹੇ ਪਿਆਰੇ ਸਾਗਤਾਂ ਦੀ ਸੰਗਤ ਨਾ ਕਰ।
ਜੇ ਕਾ ਪਾਰ ਵਸਾਏ,
ਹੇ ਪਿਆਰੇ ਜਿਤਨਾ ਕੁ ਪਾਰ ਵਸਾਏ ਬਸ ਚੱਲ ਸਕੇ, ਤੇ ਉਤਨੀ ਅਖੀਰ ਤੱਕ ਕਹਿੰਦੇ ਸਾਗਤ ਸ਼ਕਤੀ ਦੇ ਜਿਹੜੇ ਉਪਾਸਕ ਨੇ, ਸਾਗਤ ਕਠੋਰ ਚਿੱਤ ਵਾਲੇ ਪੁਰਖ ਨੇ ਜਿਹੜੇ, ਉਹਨਾਂ ਦੀ ਸੰਗਤ ਨਾ ਕੀਜੀ, ਨਹੀਂ ਕਰਨੀ ਚਾਹੀਦੀ ਹੈ।
ਜਿਸ ਮਿਲਿਆ ਹਰ ਵਿਸਰੈ ਪਿਆਰੇ,
ਹੇ ਪਿਆਰੇ ਜਿਸ ਮਨਮੁਖ ਦੇ ਮਿਲਾਪ ਕਰਕੇ ਮਿਲਿਆ, ਮਿਲਣ ਦੇ ਨਾਲ ਹਰ ਪਰਮੇਸ਼ਰ ਦਾ ਨਾਮ ਵਿਸਰੈ ਭੁੱਲ ਜਾਂਦਾ ਹੈ,
ਸੋ ਮੋਹ ਕਾਲੈ ਉੱਠ ਜਾਏ,
ਉਹ ਮਨਮੁਖ ਦੁਨੀਆਂ ਵਿੱਚ ਕਾਲੇ ਕਾਲਾ ਮੂੰਹ ਕਰਾ ਕੇ ਭਾਵ ਲਾਣਤਾਂ ਰੂਪੀ ਖੇ ਪਵਾ ਕੇ ਤੇ ਜਾਂ ਵਿਕਾਰਾਂ ਰੂਪੀ ਕਾਲ ਸਮੂਹ ਨੂੰ ਮਲ ਕੇ ਉਹ ਬਦਨਾਮੀ ਖੱਟ ਕੇ ਦੁਨੀਆਂ ਤੋਂ ਉੱਠ ਕੇ ਪਰਲੋਕ ਨੂੰ, ਉਹ ਫਿਰ ਜਾਂਦਾ ਕਿੱਥੇ ਹੈ, ਜਮਦੂਤਾਂ ਦੇ ਕੋਲ ਜਾਇਆ ਜਾਂਦਾ ਹੈ, ਜਾਂ ਕਾਲੇ ਮੂੰਹ ਵਾਲੇ ਜਮਦੂਤ ਨੇ ਜਿਹੜੇ ਉਹਨਾਂ ਦੇ ਕੋਲ ਜਾਂਦਾ ਉਹਨਾਂ ਦੇ ਨਾਲ ਵਾਹ ਪੈਂਦਾ ਹੈ।
ਮਨਮੁਖ ਢੋਈ ਨਹਿ ਮਿਲੈ ਪਿਆਰੇ,
ਇਹ ਪਿਆਰੇ ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਪੁਰਖ ਨੇ ਇਸ ਲੋਕ ਜੁਗਰਾਂ ਦੀ ਢੋਈ ਨਾਮ ਹੈ ਆਸਰੇ ਦਾ, ਉਹਨਾਂ ਨੂੰ ਆਸਰਾ ਨਹੀਂ ਮਿਲਦਾ ਹੈ। ਨਾਨਕ ਕਰਮਾਂ ਬਾਹਰੀ ਦਾ ਢੋ ਨਾ ਲੈਣੀ ਧਾਮ ਦੇ, ਜਿਸ ਕਰਕੇ ਉਹਨਾਂ ਨੂੰ ਅੱਗੇ ਪ੍ਰਲੋਕ ਦੇ ਵਿਚ ਫਿਰ
ਦਰਗਾਹ ਮਿਲੈ ਸਜਾਏ,
ਰੱਬ ਦੀ ਦਰਗਾਹ ਕਚਹਿਰੀ ਵਿਚ ਸਜ਼ਾ ਮਿਲਦੀ ਹੈ ਅੱਗੇ ਪ੍ਰਲੋਕ ਦੇ ਵਿਚ। ਇਸ ਕਰਕੇ ਉਹਨਾਂ ਨੂੰ ਸਜਾਏ ਦੰਡ ਮਿਲਦਾ। ਜੋ ਦਰ ਅੰਦਰ ਗਹਿ ਤੁਰੀਆ ਪਦ ਹੈ ਉਸ ਵਿਚ ਕੋਈ ਢੋਈ ਆਸਰੇ ਦਾ ਮਿਲਾਪ ਨਹੀਂ ਲੈਂਦੇ, ਇਸ ਕਰਕੇ ਪ੍ਰਲੋਕ ਦੇ ਸਜ਼ਾ ਮਿਲਦੀ ਹੈ।
ਜੋ ਗੁਰ ਮੇਲ ਸਵਾਰਿਆ ਪਿਆਰੇ,
ਇਹ ਪਿਆਰੇ ਜਿਹੜੇ ਪੁਰਖਾਂ ਨੂੰ ਗੁਰ ਸਤਿਗੁਰਾਂ ਨੇ ਆਪਣੇ ਚਰਨਾਂ ਕਮਲਾਂ ਨਾਲ ਮੇਲ ਕੇ ਉਹਨਾਂ ਦੇ ਜੀਵਨ ਨੂੰ ਸਵਾਰ ਲਿਆ ਹੈ,
ਤਿਨਾਂ ਪੂਰੀ ਪਾਏ,
ਉਹਨਾਂ ਦੀ ਭਗਤੀ ਪੂਰੀ ਪੂਰਨ ਪਾਏ ਪੈ ਗਈ ਹੈ ਜੀ।
ਸੰਜਮ ਸਹਿਸ ਸਿਆਲਪਾ ਪਿਆਰੇ,
ਪਿਆਰੇ ਜਿਹੜੀ ਇੰਦਰੀਆਂ ਨੂੰ ਦਮਨ ਕਰਨ ਰੂਪ ਸੰਜਮ ਸਾਧਨ ਕਰਨੇ ਤੇ ਹਜ਼ਾਰਾਂ ਜਿਹੜੀਆਂ ਪੁਸਤਕਾਂ ਦੀਆਂ ਸਿਆਣਪਾਂ ਚਲਾਕੀਆਂ ਸਿੱਖਣੀਆਂ ਹਨ, ਇਹਨਾਂ ਚੋਂ ਪ੍ਰਲੋਕ ਦੇ ਵਿੱਚ ਸਹਾਇਕ ਦੇ ਲਈ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਚਲਾਕੀਆਂ ਇੱਥੇ ਹੀ ਰਹਿ ਜਾਂਦੀਆਂ ਨੇ, ਅੱਗੇ ਨਹੀਂ ਜਾਂਦੀਆਂ ਹੈ।
ਇੱਕ ਨਾ ਚੱਲੀ ਨਾਲ,
ਇਹਨਾਂ ਇਹ ਤਾਂ ਅਨੇਕਾਂ ਚਲਾਕੀਆਂ ਨੇ ਚੋਂ ਪ੍ਰਲੋਕ ਦੇ ਵਿੱਚ ਨਾ ਫਿਰ ਇੱਕ ਵੀ ਨਾ ਚੱਲੀ, ਤੇ ਇਸ ਕਰਕੇ ਇਹੋ ਜਿਹੇ ਪਖੰਡ ਦੇ ਸਾਧਨ ਜਾਂ ਚਲਾਕੀਆਂ ਵਿਚੋਂ ਇੱਕ ਵੀ ਪ੍ਰਲੋਕ ਵਿਚ ਸਕਾਮੀ ਪੁਰਖਾਂ ਦੇ ਨਾਲ ਨਹੀਂ ਚੱਲੀਆਂ ਜਾਂਦੀਆਂ।
ਜੋ ਬੇਮੁਖ ਗੋਬਿੰਦ ਤੇ ਪਿਆਰੇ,
ਹੇ ਪਿਆਰੇ ਜਿਹੜੇ ਪੁਰਖ ਗੋਬਿੰਦ ਪਰਮੇਸ਼ਰ ਤੋਂ ਬੇਮੁਖ ਮੁਨਕਰਨ ਰੱਬ ਦੀ ਹੋਂਦ ਨੂੰ ਮੰਨਦੇ ਨਹੀਂ ਹੈ, ਤਿੰਨ ਉਹਨਾਂ ਦੀ ਅੱਗੇ ਦੱਸਦੇ ਹਨ।
ਤਿੰਨ ਕੁਲ ਲਾਗੈ ਗਾਲ,
ਉਹਨਾਂ ਦੀ ਕੁਲ ਨੂੰ ਵੰਸ਼ ਦੇ ਵਿਚ ਤਾਂ ਗਾਲ ਕਲੰਕ ਲਾਗੇ ਲੱਗਦਾ, ਜਾਂ ਉਹਨਾਂ ਦੀ ਦੈਵੀ ਸੰਪਦਾ ਰੂਪੀ ਕੁਲ ਜਿਹੜੀ ਆਸਰੀ ਸੰਪਦਾ ਵਿਚ ਗਾਲ ਗਲ ਗਈ ਹੈ, ਨਾਸ ਹੋ ਗਈ ਹੈ।
ਹੋਦੀ ਵਸਤਨਾ ਜਾਤੀਆ ਪਿਆਰੇ,
ਇਹ ਪਿਆਰੇ ਜਿਨ੍ਹਾਂ ਨੇ ਹੋਂਦੀ ਹੋਂਦ ਰੂਪ ਭਾਵ ਆਤਮਕ ਆਤਮ ਆਨੰਦ ਰੂਪੀ ਜਿਹੜੀ ਵਸਤੂ ਹੈ, ਵਸਤ ਹੈ, ਵਸਤੋਂ ਭਾਵ ਹੀ ਵਸਤੂ ਹੈ, ਤੇ ਉਹ ਤਾਂ ਜਾਣੀ ਨਹੀਂ ਹੈ, ਨਾ ਜਾਤੀਆ ਨਹੀਂ ਜਾਣੀ ਹੈ ਉਹਨਾਂ ਨੇ।
ਕੂੜ ਨਾ ਚੱਲੀ ਨਾਲ,
ਤੇ ਉਹਨਾਂ ਦੀ ਬਿਰਤੀ ਝੂਠੇ ਪਦਾਰਥਾਂ ਵਿਚ ਲੱਗੀ ਹੋਈ ਹੈ, ਜਿਨ੍ਹਾਂ ਕੂੜ ਝੂਠੇ ਪਦਾਰਥਾਂ ਵਿਚ ਬਿਰਤੀ ਲੱਗੀ ਹੋਈ ਹੈ, ਉਹਨੇ ਝੂਠੇ ਪਦਾਰਥਾਂ ਵਿਚੋਂ ਕਿਸੇ ਇੱਕ ਨੇ ਵੀ ਪ੍ਰਲੋਕ ਦੇ ਵਿਚ ਨਾਲ ਨਹੀਂ ਚੱਲਣਾ ਹੈ।
ਸਤਿਗੁਰ ਜਿਨ੍ਹਾਂ ਮਿਲਾਇਓਨ ਪਿਆਰੇ,
ਇਹ ਪਿਆਰੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਨਾਲ ਮਿਲਾਇਓਨ ਮੇਲ ਲਿਆ ਹੈ, ਜਿਨ੍ਹਾਂ ਨੂੰ ਆਪਣੇ ਨਾਲ
ਸਾਚਾ ਨਾਮ ਸੰਭਾਲ,
ਉਹ ਹਰ ਵਕਤ ਸਾਚਾ ਸੱਚੀ ਨਾਮ ਨੂੰ ਸੰਭਾਲ ਯਾਦ ਕਰਦੇ ਰਹਿੰਦੇ ਹਨ ਜੀ।
ਸਤ ਸੰਤੋਖ ਗਿਆਨ ਧਿਆਨ ਪਿਆਰੇ,
ਪਿਆਰੇ ਜਿਸ ਪੁਰਖਾਂ ਨੂੰ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਕਿਰਪਾ ਕਰਦਾ, ਸਾਰੀ ਤੁਕ ਬੋਲੋ ਜੀ।
ਸਤ ਸੰਤੋਖ ਗਿਆਨ ਧਿਆਨ ਪਿਆਰੇ, ਜਿਸ ਨੂੰ ਨਦਰ ਕਰੇ,
ਹੇ ਪਿਆਰੇ ਜਿਸ ਪੁਰਖਾਂ ਨੂੰ ਜਾਣੀ ਜਿਸ ਪੁਰਖਾਂ ਦੇ ਉੱਤੇ ਗੁਰੂ ਸਾਹਿਬ ਜੀ ਕਿਰਪਾ ਨਦਰ ਤੋਂ ਪਾਵੇ, ਕਿਰਪਾ ਦ੍ਰਿਸ਼ਟੀ ਕਰਦੇ ਹੈ, ਦਯਾਵਾਨ ਹੋ ਕੇ ਦਇਆ ਦ੍ਰਿਸ਼ਟੀ ਕਰਦੇ ਹੈ, ਤੇ ਉਹਨਾਂ ਨੂੰ ਸਤ ਸੰਤੋਖ ਦਾ ਧਾਰਨ ਕਰਨ ਰੂਪ ਗੁਣ, ਨਿਰਗੁਣ ਸਰੂਪ ਦਾ ਗਿਆਨ ਤੇ ਸਰਗੁਣ ਸਰੂਪ ਦਾ ਧਿਆਨ ਹੋਣਾ, ਇਤਿਆਦਿਕ ਗੁਣ ਪ੍ਰਾਪਤ ਹੋ ਜਾਂਦੇ ਹਨ।
ਆਨੰਦਨ ਕੀਰਤਨ ਗੁਣ ਰਵੈ ਪਿਆਰੇ,
ਪਿਆਰੇ ਉਹ ਗੁਰਮੁਖ ਜਨ ਆਨੰਦਨ ਰਾਤ ਦਿਨ ਵਾਹਿਗੁਰੂ ਦੇ ਗੁਣਾਂ ਨੂੰ ਜਿਹੜਾ ਨਾ ਕੀਰਤਨ ਜਸ ਰੂਪ ਦੇ ਵਿਚ ਰਵੈ ਉਚਾਰਦੇ ਰਹਿੰਦੇ ਹਨ।
ਅੰਮ੍ਰਿਤ ਪੂਰ ਭਰੇ,
ਜਿਸ ਕਰਕੇ ਉਹਨਾਂ ਦੇ ਹਿਰਦੇ ਨਾਮ ਅੰਮ੍ਰਿਤ ਦੇ ਆਨੰਦ ਨਾਲ ਪੂਰਨ ਭਰੇ ਰਹਿੰਦੇ ਹਨ, ਤੇ ਉਹਨਾਂ ਨੇ ਹੋਰਨਾਂ ਦੇ ਹਿਰਦਿਆਂ ਨੂੰ ਵੀ ਪੂਰਨ ਉਪਦੇਸ਼ ਦੇ ਕੇ ਅੰਮ੍ਰਿਤ ਆਨੰਦ ਕਰਕੇ ਲਵਾ ਲਵ ਭਰ ਦਿੱਤਾ ਹੈ।
ਦੁੱਖ ਸਾਗਰ ਤਿੰਨ ਲੰਘਿਆ ਪਿਆਰੇ,
ਹੇ ਪਿਆਰੇ ਤਿੰਨ ਉਹਨਾਂ ਗੁਰਮੁਖ ਜਨਾਂ ਨੇ ਦੁੱਖ ਦੁੱਖਾਂ ਦੇ ਸਾਗਰ ਸਮੁੰਦਰ ਸੰਸਾਰ ਦੇ ਤੇ ਨਾਮ ਜਹਾਜ਼ ਤੇ ਚਾੜ ਕੇ ਪਾਰ ਲੰਘਿਆ ਲੰਘਾ ਦਿੱਤਾ ਹੈ, ਜਾਂ ਵੇ ਦੁੱਖਾਂ ਦਾ ਸਿਰਾ ਸਾਗਰ ਸਮੁੰਦਰ ਹੈ। ਉਹਨਾਂ ਗੁਰਮੁਖ ਜਾਣੇ ਸਾਗਰ ਸਮੁੰਦਰ ਸੰਸਾਰ ਨੂੰ ਨਾਮ ਦੇ ਜਹਾਜ਼ ਤੇ ਚੜ ਕੇ ਪਾਰ ਲੰਘਿਆ ਲੰਘ ਲਿਆ ਹੈ।
ਭਵਜਲ ਪਾਰ ਪਰੇ
ਉਹਨਾਂ ਦੀ ਸੰਗਤ ਕਰਨ ਵਾਲੇ ਹੋਰ ਵੀ ਜੀ ਭਵਜਲ ਸੰਸਾਰ ਸਮੁੰਦਰ ਤੋਂ ਉਹ ਪਾਰ ਮੁਕਤੀ ਦੇ ਕਿਨਾਰੇ ਤੇ ਪਰੇ ਪਹੁੰਚ ਗਏ ਹਨ।
ਜਿਸ ਭਾਵੈ ਤਿਸ ਮੀਲ ਲੈ ਪਿਆਰੇ
ਪਿਆਰੇ ਜਿਸ ਪੁਰਖਾਂ ਦੀ ਪਰਮੇਸ਼ੁਰ ਨੂੰ ਭਾਵਨਾ ਭਾਵੇ ਭਾ ਗਈ ਹੈ ਤਿਸ ਉਹਨਾਂ ਪੁਰਖਾਂ ਨੂੰ ਆਪਣੇ ਨਾਲ ਮੇਲ ਰਹਿ ਮੇਲ ਲੈਂਦਾ ਹੈ।
ਸੀ ਸਦਾ ਖਰੇ
ਉਹੀ ਸਦਾ ਹਮੇਸ਼ਾ ਖਰੇ ਚੰਗੇ ਬਾਕੀ ਜਿਹੜੇ ਨੇ ਉਹ ਖੋਟੇ ਨੇ ਉਹੀ ਖਰੇ ਹਨ ਚੰਗੇ ਹਨ।
ਸਮਰੱਥ ਪੁਰਖ ਦਇਆਲ ਦਿਓ ਪਿਆਰੇ
ਹੇ ਪਿਆਰੇ ਜੋ ਪਰਮੇਸ਼ੁਰ ਸਮਰੱਥ ਸਰਵ ਸ਼ਕਤੀਮਾਨ ਸਾਰਿਆਂ ਥਾਵਾਂ ਵਿੱਚ ਪੁਰਖ ਪੂਰਨ ਦਇਆਲ ਦਇਆ ਦਾ ਘਰ ਹੈ ਦਿਓ ਪ੍ਰਕਾਸ਼ ਰੂਪ ਹੈ।
ਭਗਤਾ ਤਿਸ ਕਾ ਤਾਣ
ਹੇ ਪਿਆਰੇ ਭਗਤਾਂ ਨੂੰ ਤਾਂ ਸਦਾ ਤਿਸ ਉਸ ਪਰਮੇਸ਼ੁਰ ਦਾ ਤਾਣ ਬਲ ਆਸਰਾ ਹੈ ਜੀ।
ਤਿਸ ਸਰਣਾਈ ਢਹਿ ਪਏ ਪਿਆਰੇ
ਪਿਆਰੇ ਉਹ ਭਗਤ ਦੇਹ ਅਭਿਮਾਨ ਵੱਲੋਂ ਢਹਿ ਕੇ ਤਿਸ ਉਸ ਵਾਹਿਗੁਰੂ ਦੀ ਸਰਣਾਈ ਸਰਣ ਚ ਪਏ ਹਨ ਇਸ ਕਰਕੇ
ਜੇ ਅੰਤਰ ਜਾਮੀ ਜਾਣ
ਇਹ ਜਿਹੜਾ ਸਾਰਿਆਂ ਦੇ ਅੰਤਰ ਜਾਮੀ ਅੰਦਰ ਦੀ ਜਾਣ ਜਾਣਨ ਵਾਲਾ ਹੈ।
ਹਲਤ ਪਲਤ ਸਵਾਰਿਆ ਪਿਆਰੇ
ਹੇ ਪਿਆਰੇ ਜਿਨ੍ਹਾਂ ਦੇ ਇਹ ਸਾਰੀ ਤੁਕ ਇਕੱਠੀ ਬੋਲੋ ਜੀ।
ਹਲਤ ਪਲਤ ਸਵਾਰਿਆ ਪਿਆਰੇ ਮਸਤਕ ਸੱਚ ਨਿਸ਼ਾਨ
ਹੇ ਪਿਆਰੇ ਜਿਨ੍ਹਾਂ ਦੇ ਮਸਤਕ ਮੱਥੇ ਉੱਤੇ ਸੱਚਾ ਨਿਸ਼ਾਨ ਲੇਖ ਹੈ ਜਿਨ੍ਹਾਂ ਦੇ ਅੰਤਸ਼ਕਰਨ ਰੂਪੀ ਮੱਥੇ ਉੱਤੇ ਸੱਚਾ ਨਿਸ਼ਾਨ ਪ੍ਰਗਟ ਹੋਇਆ ਹੈ ਤੇ ਉਹਨਾਂ ਦਾ ਪਰਮੇਸ਼ਰ ਨੇ ਹਲਤ ਲੋਕ ਆਹ ਲੋਕ ਹੈ ਜਿੱਥੇ ਰਹਿ ਰਹੇ ਹੈ ਪਲਤ ਪ੍ਰਲੋਕ ਸਵਾਰਿਆ ਸਵਾਰ ਦਿੱਤਾ ਹੈ।
ਸੋ ਪ੍ਰਭ ਕਦੇ ਨਾ ਈਸਰੈ ਪਿਆਰੇ
ਤੇ ਸਤਿਗੁਰੂ ਜੀ ਇਹ ਕਥਨ ਕਰਦੇ ਨੇ ਕਹਿੰਦੇ ਹੇ ਪਿਆਰੇ ਸੋ ਉਹ ਪਰਮੇਸ਼ਰ ਵਾਹਿਗੁਰੂ ਪ੍ਰਭ ਕਦੇ ਵੀ ਆਪਾਂ ਨੂੰ ਵਿਸਰੇ ਭੁੱਲਣਾ ਨਹੀਂ ਚਾਹੀਦਾ ਹਰ ਵਕਤ ਚੇਤੇ ਕਰੀਏ।
ਨਾਨਕ ਸਤਿਗੁਰਬਾਣ
ਇਹ ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਅਸੀਂ ਉਹਨਾਂ ਦੇ ਉੱਪਰੋਂ ਸਦ ਹਨੇਕਾਂ ਸਦ ਸੈਂਕੜੇ ਵਾਰੀ ਤੇ ਕੁਰਬਾਨ ਬਲਿਹਾਰ ਜਾਣਾ ਚਾਹੀਦਾ ਹੈ ਸਦਾ ਹੀ ਬਲਿਹਾਰ ਜਾਈਏ ਉਹਨਾਂ ਐਸੇ ਜੀਵਨ ਵਾਲਿਆਂ ਤੋਂ। ਸੋ ਪ੍ਰਭ ਕਦੇ ਨਾ ਵਿਸਰੇ ਪਿਆਰੇ ਨਾਨਕ ਸਤਿਗੁਰਬਾਣ ਮਹਾਰਾਜ ਸਾਹਿਬ ਜੀ ਇਹ ਕਥਨ ਕੀਤਾ ਵੀ ਉਹ ਪਰਮੇਸ਼ੁਰ ਕਦੇ ਸਾਨੂੰ ਕਦੇ ਨਾ ਵਿਸਰੇ ਭੁੱਲੇ ਨਾ ਕਦੇ ਭੁੱਲਣਾ ਨਹੀਂ ਚਾਹੀਦਾ ਉਹਦੇ ਉੱਪਰੋਂ ਸੈਂਕੜੇ ਵਾਰੀ ਕੁਰਬਾਨ ਬਲਿਹਾਰ ਜਾਣਾ ਚਾਹੀਦਾ ਸਾਨੂੰ।
ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ
ਇਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਜਿਹੜਾ ਸ਼ਬਦ ਉਚਾਰਨ ਕੀਤਾ ਹੈ ਇੱਕ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਦੁਨੀਆਂ 'ਚ ਬੜੇ ਸਾਧਨ ਮੰਨੇ ਹੈ ਅਨੇਕਾਂ ਸਾਧਨ ਮੈਂ ਉਹਨਾਂ ਸਾਧਕਾਂ ਨੂੰ ਵੇਖਿਆ ਫਿਰ ਕੇ ਕੁਛ ਮੈਂ ਆਪ ਸਾਧਨ ਵੀ ਕੀਤੇ ਹੈ ਕੁਛ ਸਾਧਨ ਕਰਦਿਆਂ ਹੋਇਆਂ ਨੂੰ ਦੇਖਿਆ ਪਰ ਪਰਮਾਰਥਾਂ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਗਏ ਉਹ ਫਿਰ ਵੀ ਬੜੇ ਸਾਧਨ ਕਰਦੇ ਆ ਲੋਕ ਵੀ ਪਰਮੇਸ਼ੁਰ ਦੀ ਪ੍ਰਾਪਤੀ ਕਿਹੜੇ ਸਾਧਨਾਂ ਨਾਲ ਹੋਊਗੀ ਮੈਂ ਬਹੁਤ ਕੁਛ ਕਰਕੇ ਆਪ ਜੀ ਦੀ ਸ਼ਰਨ ਵਿੱਚ ਆਇਆ ਆਸ ਧਾਰ ਕੇ ਸੁਣ ਕੇ ਮਹਾਰਾਜ ਕਹਿਣਗੇ ਸਿੱਖਾਂ ਤੋਂ ਕਿਹੜੇ ਕਿਹੜੇ ਸਾਧਨ ਕੀਤੇ ਆ ਜਾਂ ਕਰਦੇ ਹੋਇਆਂ ਨੂੰ ਵੇਖਿਆ ਜੋ ਕੀਤੇ ਸਾਧਨ ਉਹ ਦੱਸ ਜਾਂ ਸਾਧਨ ਕਰਦੇ ਹੋਏ ਜਿਹੜੇ ਦੇਖੇ ਤਾਂ ਦੱਸ ਉਹ ਸਤਿਗੁਰੂ ਮਹਾਰਾਜ ਸਾਹਿਬ ਨੂੰ ਉਹਨੇ ਦੱਸਿਆ ਜਦੋਂ ਉਹਨੇ ਦੱਸਿਆ ਵਾਰਤਕ ਰੂਪ ਦੇ ਵਿੱਚ ਮਹਾਰਾਜ ਨੇ ਫਿਰ ਸਾਰੇ ਸਿੱਖ ਮੁੱਖ ਦੁਆਰਾ ਜਿਹੜੇ ਪ੍ਰਸ਼ਨ ਸਨ ਤੇ ਉਹਨਾਂ ਨੂੰ ਅੰਮ੍ਰਿਤਮਈ ਬਾਣੀ ਦਾ ਰੂਪ ਦੇ ਕੇ ਜਿਵੇਂ ਸਿੱਧਾਂ ਦੇ ਪ੍ਰਸ਼ਨ ਆ ਉਹਨੂੰ ਸਿੱਧ ਗੋਸ਼ਟ ਦੇ ਵਿੱਚ ਮਹਾਰਾਜ ਨੇ ਬਾਣੀ ਦਾ ਰੂਪ ਦਿੱਤਾ ਸਿੱਖ ਮੁੱਖ ਦੁਆਰਾ ਪ੍ਰਸ਼ਨ ਜਿਹੜੇ ਸੀ ਤੇ ਉਹ ਜਿਹੜੇ ਕੀਤੇ ਹੋਏ ਸਾਧਨ ਉਹ ਦੱਸਣਗੇ ਫਿਰ ਮਗਰੋਂ ਸਤਿਗੁਰੂ ਜੀ ਉੱਤਰ ਦੇਣਗੇ। ਇਸ ਕਰਕੇ ਸੋਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਪਦੀ ਆ ਸੋਠ ਰਾਗਣੀ ਹੈ ਜਿਹਦੇ ਘਰ ਦਾ ਮਤਲਬ ਹੈ ਦੂਸਰੇ ਘਰ ਦੂਜੇ ਦਾ ਮਤਲਬ ਹੈ ਦੂਸਰੇ ਸੁਰਤਾਲ ਵਿੱਚ ਤੇ ਜਿਹਦੇ ਅੱਠ ਪਦਾਂ ਵਾਲਾ ਸ਼ਬਦ ਉਚਾਰਨ ਮਹਾਰਾਜ ਸਾਹਿਬ ਜੀ ਕਰਦੇ ਹੈ ਤੋ ਇਹ ਜਿਹੜਾ ਸ਼ਬਦ ਹੈ ਨਾ ਜਿਹਦੀ ਵਿਚਾਰ ਸੁਣਨ ਲੱਗੇ ਹੋ ਤੇ ਪਹਿਲਾਂ ਇਸ ਦੇ ਮੰਗਲ ਕੀਤਾ ਮਹਾਰਾਜ ਸਾਹਿਬ ਜੀ ਨੇ ਮੰਗਲ ਕਰਕੇ ਫਿਰ ਅੱਗੇ ਸਾਸਨੀ ਉੱਤਰ ਪ੍ਰਸ਼ਨਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਸੁਣੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ ਸਤ ਨਾਸ ਤੋਂ ਰਹਿਤ ਹੈ ਗੁਰ ਚੇਤਨ ਹੈ ਪ੍ਰਸਾਦ ਆਨੰਦ ਸਰੂਪ ਹੈ ਸਤ ਚੇਤਨ ਆਨੰਦ ਬ੍ਰਹਮ ਦੀ ਪ੍ਰਾਪਤੀ सतगुर प्रसाद सतगुरां दी प्रसाद कृपा दे नाल हुंदी है। ਇਹ ਜਿਹੜਾ ਸ਼ਬਦ ਮਹਾਰਾਜ ਸਾਹਿਬ ਜੀ ਸ਼ੁਰੂ ਕਰਨ ਲੱਗੇ ਹੈ ਇਹਦੇ ਸਾਰੇ ਬਹੁਤ ਸਾਰੇ ਜਿਹੜੇ ਸਾਧਨ ਜਿਨ੍ਹਾਂ 'ਚ ਸੰਸਾਰ ਉਲਝਿਆ ਪਿਆ ਹੈ ਉਹ ਸਾਧਨਾਂ ਦਾ ਜ਼ਿਕਰ ਕੀਤਾ ਸਿੱਖ ਮੁਖ ਦੁਆਰਾ।
ਪਾਠ ਪੜਿਓ ਅਰ ਵੇਦ ਵਿਚਾਰਿਓ
ਤੇ ਇਹ ਭਾਈ ਜਿਹੜਾ ਸ਼ਬਦ ਹੈ ਇਹ ਸ਼ਬਦ ਦਾ ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਜਿਨ੍ਹਾਂ ਦੇ ਕੋਲ ਵਿਦਿਆ ਪ੍ਰਾਪਤ ਮਰਾਲੇ ਕਰਨ ਵਾਸਤੇ ਗਏ ਸੀ ਮਰਾਲੇ ਵਾਲੇ ਸੰਤ ਬਾਬਾ ਬਿਸ਼ਨ ਸਿੰਘ ਜੀ ਹੋਏ ਹੈ ਜਿਹੜੇ 24 ਘੰਟਿਆਂ ਦੇ ਵਿੱਚੋਂ 23 ਘੰਟੇ ਲਗਾਤਾਰ ਰੱਬ ਨਾਲ ਜੁੜੇ ਰਹਿੰਦੇ ਸੀ ਇੱਕ ਘੰਟਾ ਆਰਾਮ ਕਰਿਆ ਕਰਦੇ ਸੀ। ਉਹ ਮਹਾਂਪੁਰਖ ਜਦੋਂ ਕਥਾ ਕਰਦੇ ਸਨ ਉਹਨਾਂ ਨੇ ਕਿਹਾ ਹੋਇਆ ਸੀ ਰਾਗੀ ਸਿੰਘਾਂ ਨੂੰ ਵੀ ਕਥਾ ਕਰਨ ਤੋਂ ਪਹਿਲਾਂ ਆਹ ਸ਼ਬਦ ਦਾ ਕੀਰਤਨ ਜ਼ਰੂਰ ਕਰੋ ਪਹਿਲਾਂ ਜੋ ਮਰਜ਼ੀ ਸ਼ਬਦ ਪੜ੍ਹੋ ਕਥਾ ਇਦੋਂ ਬਾਅਦ ਆਰੰਭ ਕਰਿਆ ਕਰਦੇ ਸੀ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਇਹ ਸ਼ਬਦ ਪੜ੍ਹਾਇਆ ਕਰਦੇ ਸਨ। ਤੋ ਇਸ ਕਰਕੇ ਇਹ ਸ਼ਬਦ ਦੇ ਵਿੱਚ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਪੜ੍ਹੋ ਜੀ ਪਾਠ ਪੜ੍ਹਿਓ
ਪਾਠ ਪੜ੍ਹਿਓ ਔਰ ਵੇਦ ਵਿਚਾਰਿਓ
ਹੁਣ ਉਹ ਸਿੱਖ ਕਹਿੰਦਾ ਮਹਾਰਾਜ ਵੀ ਜਿਹੜਾ ਹੈ ਸਤਿਗੁਰੂ ਜੀ ਵੀ ਨੌ ਪ੍ਰਕਾਰ ਦੀਆਂ ਜਿਹੜੀਆਂ ਵਿਆਕਰਨ ਹੈ ਪਾਠ ਦਾ ਮਤਲਬ ਜਿਹੜੀ ਨੌ ਪ੍ਰਕਾਰ ਦੀ ਵਿਆਕਰਨ ਹੈ ਔਰ 6 ਜਿਹੜੇ ਅੰਗ ਹੈ ਵੇਦ ਦੇ 9 ਪ੍ਰਕਾਰ ਦੀ ਵਿਆਕਰਨ ਤੇ ਫਿਰ ਵੇਦ ਤੇ ਇਹਨਾਂ ਦੇ ਅੰਗ ਨੇ ਜਿਹੜੇ 6 ਅੰਗ ਨੇ ਉਹਨਾਂ ਨੂੰ ਪੜਿਓ ਪੜ੍ਹ ਕੇ ਜਾਂ ਫਿਰ ਇਹ ਕਰੋ ਵੀ ਵੇਦ ਦੇ 6 ਅੰਗ ਪੜ੍ਹ ਕੇ ਫਿਰ ਉਦੋਂ ਬਾਅਦ ਵੇਦ ਪੜ੍ਹੇ ਚਾਰੇ ਵੇਦਾਂ ਨੂੰ ਪੜ੍ਹ ਕੇ ਵਿਚਾਰਿਓ ਵਿਚਾਰਨਾ ਕੀਤਾ ਹੈ
ਨਿਵਲ ਭੁਆਂਗਮ ਸਾਧੇ
ਇਹਨੂੰ ਭਾਈ ਭੱਬੇ ਦਾ ਔਂਕੜਾ ਤੇ ਇਹਨੂੰ ਭੁਆਂਗਮ ਹੀ ਕਹਿਣਾ ਭੁਆਂਗਮ ਨਾ ਮਤਲਬ ਉਚਾਰਨ ਕਰਿਓ ਇਸ ਤਰ੍ਹਾਂ ਦਾ ਪਕਾਉਣਾ ਇਹ ਤੇ ਇਸ ਪ੍ਰਕਾਰ ਫਿਰ ਨਿਵਲ ਨਾਮ ਨਿਊਲੀ ਨੇਤੀ ਧੋਤੀ ਹੁੰਦੀ ਹੈ ਉਹਦੇ ਕਰਮਾਂ ਨੂੰ ਕਰਕੇ ਭੁਆਂਗਮ ਕੁੰਡਲੀ ਨਾੜੀ ਜਿਹੜੀ ਹੈ ਉਹਨੂੰ ਸਾਧੇ ਬਸ ਕਰਕੇ ਭਾਵ ਜਿੱਤ ਕੇ ਵੀ ਵੇਖਿਆ ਜੇ ਯੋਗ ਦੇ ਸਾਧਨ ਨੇ ਇਹ ਤੇ ਇਸ ਕਰਕੇ ਇਹਦੇ ਵਿੱਚ ਪਾਠ ਪੜ੍ਹਿਓ ਜਿਹੜੇ 9 ਵਿਆਕਰਨ ਹੈ ਉਹਦੇ ਵਿੱਚ ਇਹਨਾਂ ਦੇ ਨਾਮ ਹੈ ਕਿਤੇ 8 ਲਿਖੇ ਵੀ ਨੇ ਕਿਤੇ 9 ਵੀ ਹੈ ਤੇ ਉਹਨਾਂ ਦੇ ਨਾਮ ਇੰਦਰ ਹੈ ਦੂਸਰੀ ਚੰਦਰ ਹੈ ਤੀਸਰੀ ਕਾਸ਼ ਹੈ ਚੌਥੀ ਕ੍ਰਿਤਸਨ ਹੈ ਤੇ ਪੰਜਵੀਂ ਜਿਹੜਾ ਅਪਸਿਲ ਤੇ ਇਸ ਪ੍ਰਕਾਰ ਹੈ ਪੰਜਵੀਂ ਦਾ ਜਿਹੜਾ ਅਪਸਿਲ ਤੇ 6ਵੀਂ ਜਿਹੜੀ ਹੈ ਸਾਕਟਾਯਨ ਇਸ ਤਰ੍ਹਾਂ ਦਾ ਨਾਮ ਤੇ 7ਵੀਂ ਜਿਹੜੀ ਹੈ ਉਹ ਪਾਣੀ ਰਿਸ਼ੀ ਵਾਲੀ ਹੈ ਇਹਨੂੰ ਪਾਣੀ ਕਹਿੰਦੇ ਹੈ 8ਵੀਂ ਅਮਰ ਤੇ 9ਵੀਂ ਜੈਨਿੰਦਰ ਇਸ ਤਰ੍ਹਾਂ ਦਾ ਇਹਨਾਂ ਦੇ ਨਾਮ ਹਨ ਇਹ ਜਿਹੜੇ ਨੇ ਇਸ ਪ੍ਰਕਾਰ ਦੇ 9 ਵਿਆਕਰਨ ਜਿਹੜੀਆਂ ਵੇਦ ਦੇ ਜਿਹੜੇ 6 ਅੰਗ ਨੇ ਸਿੱਖਿਆ ਕਲਪ ਨਿਰਗਤਮ ਜੋਤਿਸ਼ ਪਿੰਗਲ ਜਾਨ ਵਿਆਕਰਨ ਵਿਖਾਣੀਆਂ ਵੇਦ ਅੰਕ ਖੱਟ ਮਾਨ ਇਹ ਹੈ ਵੇਦ ਦੇ 6 ਅੰਗ ਜਿਹੜੇ ਹਨ ਸਿੱਖਿਆ ਹੈ ਕਲਪ ਹੈ ਵਿਆਕਰਨ ਹੈ ਜੋਤਿਸ਼ ਹੈ ਨਿਰੁਕਤ ਹੈ ਤੇ ਛੰਦ ਇਤਿਆਦਿਕ ਹਨ ਜਿਹੜਾ ਨਿਊਲੀ ਕਰਮ ਹੈ ਯੋਗ ਦੀ ਕਿਰਿਆ ਜਿਹਦਾ ਤਰੀਕਾ ਜਿਹੜਾ ਨਾ ਇਸ ਤਰ੍ਹਾਂ ਯੋਗ ਸ਼ਾਸਤਰਾਂ ਦੇ ਵਿੱਚ ਜਾਂ ਜਿਹੜੇ ਸਾਧਨ ਹੈ ਕਰਦੇ ਇਸ ਪ੍ਰਕਾਰ ਦਾ ਉਹਨਾਂ ਦਾ ਨਿਯਮ ਹੈ ਕਿ ਦੋਵੇਂ ਜਿਹੜੇ ਕੰਧੇ ਨੇ ਆਪਣੇ ਮੋਢੇ ਜਿਹੜਾ ਇਹ ਨੀਵੇਂ ਕਰਕੇ ਪਿੱਠ ਦਾ ਜਿਹੜਾ ਬਲ ਕੱਢ ਕੇ ਸਿੱਧਾ ਬੈਠਣਾ ਤੇ ਪ੍ਰਾਣਾਂ ਦੇ ਬਲ ਦੇ ਨਾਲ ਪ੍ਰਾਣਾਂ ਦੇ ਸ਼ਕਤੀ ਦੇ ਨਾਲ ਪੇਟ ਨੂੰ ਸੱਜੇ ਤੋਂ ਖੱਬੇ ਖੱਬੇ ਤੋਂ ਸੱਜੇ ਫਿਰ ਉੱਪਰ ਹੇਠਾਂ ਉਹਨੂੰ ਐਂ ਚਲਾਉਣਾ ਜਿਵੇਂ ਮਟਕੇ 'ਚ ਮਧਾਣੀ ਦਹੀਂ ਨੂੰ ਰਿੜਕਦੀ ਹੈ ਐਂ ਫੇਰੀ ਦਾ ਪੇਟ ਨੂੰ ਆਹ ਤੁਸੀਂ ਦੇਖਿਆ ਹੋਊਗਾ ਜਿਹੜੇ ਯੋਗਾ ਕਰਾਉਣ ਵਾਲੇ ਆ ਬਹੁਤ ਕੁਛ ਹੁਣ ਤਾਂ ਪ੍ਰਤੱਖ ਹੀ ਦਿਖਾ ਦਿੰਦੇ ਨੇ ਕਰਕੇ ਤੇ ਜਿਵੇਂ ਫਿਰ ਮੂਲ ਦੁਆਰੇ ਥਾਈਂ ਤੇ ਪਿਸ਼ਾਬ ਵਾਲੇ ਰਸਤੇ ਰਾਹੀਂ ਪਹਿਲਾਂ ਤਾਂ ਨਦੀ ਵਿੱਚ ਖੜੋ ਕੇ ਨੜੇ ਦੇ ਨਾਲ ਪਾਣੀ ਨੂੰ ਯੋਗ ਸਾਧਨਾ ਕਰਨ ਵਾਲੇ ਚੜਾਉਂਦੇ ਆ ਪਾਣੀ ਨੂੰ ਪੇਟ ਵਾਲੇ ਪਾਸੇ ਨੂੰ ਖਿੱਚਣਾ ਫਿਰ ਉਹ ਪਾਣੀ ਸੁੱਤੇ ਸਿੱਧੀ ਖਿੱਚਿਆ ਜਾਂਦਾ ਜਿਵੇਂ ਮਟਕੇ ਦੇ ਵਿੱਚ ਮਧਾਣੀ ਨਾਲ ਦਹੀਂ ਰਿੜਕੀਦਾ ਇਉਂ ਪੁਰਾਣਾ ਜਾਮ ਵਾਲੇ ਪੁਰਖ ਪੇਟ ਨੂੰ ਹਿਲਾ ਕੇ ਪਿਸ਼ਾਬ ਦੇ ਰਸਤੇ ਪਾਣੀ ਨੂੰ ਖਿੱਚ ਲੈਂਦੇ ਆ ਜਦੋਂ ਉਹ ਖਿੱਚਣ ਲੱਗ ਪਏ ਸੌਖਾ ਖਿੱਚਿਆ ਜਾਵੇ ਫਿਰ ਸ਼ਹਿਦ ਨੂੰ ਖਿੱਚਦੇ ਆ ਜਦੋਂ ਸ਼ਹਿਦ ਵੀ ਖਿੱਚਿਆ ਜਾਵੇ ਫਿਰ ਸਮਝੇ ਪੂਰੀ ਤਾਕਤ ਹੋ ਜਾਂਦੀ ਹੈ ਉਹ ਫਿਰ ਉਸ ਵੇਲੇ ਉਸੇ ਤ੍ਰਿਪਤੀ ਵਿੱਚ ਹੀ ਆਪਣੀ ਜੱਤ ਸੱਤ ਨੂੰ ਕਾਇਮ ਰੱਖਦੇ ਆ ਬ੍ਰਹਮਚਰਨ ਥੱਲੇ ਨਹੀਂ ਆਉਣ ਦਿੰਦੇ ਇਹ ਨਿਊਲੀ ਧੋਤੀ ਆਦਿ ਕਰਮਾਂ ਦਾ ਮਤਲਬ ਹੁੰਦਾ ਤੇ ਨਿਊਲੀ ਜਿਹੜੀ ਹੈ ਅੰਡਕੋਸ਼ਾਂ ਦੀ ਨਾੜ ਦੇ ਤਾਈਂ ਖਿੱਚ ਕਰਕੇ ਪੇਟ ਨੂੰ ਬਲ ਪਾ ਕੇ ਪਾਣੀ ਆਦਿਕਾਂ ਨੂੰ ਮੂਲ ਦੁਆਰੇ ਰਾਹੀਂ ਚੜਾ ਕੇ ਹੇਠਲਾ ਖਾਨਾ ਜਿਹੜਾ ਸਾਫ਼ ਕਰ ਲੈਂਦੇ ਆ, ਗੰਦਗੀ ਸਾਰੀ ਸਾਫ਼ ਕਰ ਲੈਂਦੇ। ਇਸ ਪ੍ਰਕਾਰ ਪ੍ਰਾਣੀ ਜਿਹੜੇ ਨੇ ਉਹ ਪਾਣੀ ਆਦਿਕਾਂ ਨੂੰ ਖਿੱਚ ਲੈਣਾ, ਜਿਹੜਾ ਪਾਣੀ ਆਦਿਕਾਂ ਨੂੰ ਖਿੱਚਣਾ, ਫਿਰ ਪਾਣੀ ਜਦੋਂ ਖਿੱਚਿਆ ਜਾਏ ਸੌਖਾ ਫਿਰ ਸ਼ਹਿਦ ਨੂੰ ਖਿੱਚਣਾ, ਜਦੋਂ ਉਹਦੀ ਖਿੱਚਣ ਦੀ ਤਾਕਤ ਰਹਿਣੀ ਆ, ਇਉਂ ਫਿਰ ਨਿਊਲੀਕਰਮ ਮੰਨਿਆ ਜਾਂਦਾ ਵੀ ਇਹ ਸਹੀ ਹੋ ਗਿਆ ਹੁਣ। ਉਸ ਤੋਂ ਰਹਿ ਗਈ ਭੁਅੰਗਮ, ਇਹ ਕੁੰਡਲੀ ਭਾਵ ਤੰਤਰ ਸ਼ਾਸਤਰ ਦੇ ਯੋਗ ਮਤ ਦੇ ਅਨੁਸਾਰ ਇੱਕ ਨਾੜੀ ਹੈ ਜੋ ਸੁਖਨਾ ਨਾੜੀ ਦੀ ਜੜ ਵਿੱਚ, ਉਹਦੇ ਐਨ ਜੜ ਦੇ ਵਿੱਚ ਕਵਾੜ ਰੂਪ ਹੋ ਕੇ ਰਹਿੰਦੀ ਹੈ ਤੇ 3.5 ਕੁੰਡਲ ਚੱਕਰ ਮਾਰ ਕੇ ਸੱਪ ਦੀ ਤਰ੍ਹਾਂ ਇਹ ਸੌਣ ਕਾਰਨ ਇਹਦਾ ਨਾਮ ਕੁੰਡਲਨੀ ਗੁਰਬਾਣੀ ਦੇ ਵਿੱਚ ਕਿਹਾ ਹੈ, ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ, ਇਸ ਤਰ੍ਹਾਂ ਲਿਖਿਆ ਹੋਇਆ। ਤੇ ਭੁਅੰਗਮ ਵੀ ਇਹਦਾ ਨਾਮ ਹੈ, ਨਿਵਲੀ ਕਰਮ ਭੁਅੰਗਮ ਪਾਠੀ ਰੇਚਕ ਪੂਰਕ ਕੁੰਭ ਕਰਿਆ, ਇਸ ਤਰ੍ਹਾਂ ਦੇ ਸ਼ਬਦ ਗੁਰਬਾਣੀ ਚ ਆਏ ਹੈ। ਇਹ ਯੋਗਾ ਅਭਿਆਸ ਨਾਲ ਜਾਗਦੀ ਹੈ ਜਿਹੜੀ ਇਹ ਨਾੜੀ ਦਾ ਕੁੰਡਲਨੀ, ਜਿਹੜਾ ਕਿਹਾ ਕੁੰਡਲਨੀ ਖੁੱਲਣੀ ਕੁੰਡਲਨੀ ਸੁਰਜਣੀ, ਤੇ ਇਸ ਕਰਕੇ ਸੁਖਮਨਾਂ ਦੇ ਰਸਤੇ ਦਸਮਦਾਰ ਨੂੰ ਜਾਂਦੀ ਹੈ। ਜਿਉਂ ਜਿਉਂ ਉੱਪਰ ਨੂੰ ਚੜ੍ਹਦੀ ਹੈ ਤਿਉਂ ਤਿਉਂ ਯੋਗੀ ਨੂੰ ਆਨੰਦ ਆਉਂਦਾ ਹੈ। ਭੁਅੰਗਮਾਂ ਨੂੰ ਦਸਮ ਦੁਆਰ ਚ ਠਹਿਰਾਉਣਾ, ਉਸ ਨੂੰ ਫਿਰ ਹੇਠਾਂ ਨਾ ਉਤਰਨ ਦੇਣਾ, ਇਹ ਯੋਗੀਆਂ ਦੀ ਪੂਰਨ ਸਿੱਧੀ ਮੰਨਦੇ ਆ ਫਿਰ ਇਹਨੂੰ। ਇਹਦਾ ਨਾਮ ਭੁਅੰਗਮਾ ਹੈ ਤੇ ਇਸ ਕਰਕੇ ਕਿਉਂ ਭੁਅੰਗ ਨਾਮ ਸੱਪ ਦਾ ਹੈ, ਜਿਵੇਂ ਸੱਪ ਬਲ ਮਾਰ ਕੇ ਕੁੰਡਲ ਮਾਰ ਕੇ ਬੈਠਦਾ ਕੁੰਡਲ ਮਾਰੀ ਵੀ ਹੈ, ਜਿਵੇਂ ਸੱਪ ਬਲ ਕਰ ਮਾਰ ਕੇ ਚੱਲਦਾ, ਇਹ ਦਸਮ ਦੁਆਰ ਤੱਕ 6 ਕੁੰਡਲ ਮਾਰੇ ਵੇ ਨੇ। ਤੇ ਇਸ ਤਰ੍ਹਾਂ ਉਹ ਜਿਵੇਂ ਰਬੜ ਦੇ ਵਿੱਚ ਹਵਾ ਭਰ ਦਈਏ, ਰਬੜ ਦੇ 6 ਵਲ ਖਾਧੇ ਹੋਣ, ਜਦੋਂ ਹਵਾ ਭਰਦੀ 6 ਦੇ 6 ਖੁੱਲ ਜਾਂਦੇ ਨੇ, ਇਹ ਬਿਲਕੁਲ ਇਸੇ ਤਰ੍ਹਾਂ ਹੀ ਹੈ। ਤੇ ਇਉਂ ਭੁਅੰਗਮਾ ਨਾੜੀ ਨੂੰ ਪ੍ਰਾਣ ਤੇ ਉਪਾਨ ਵਾਯੂ ਦੋਹਾਂ ਨੂੰ ਛੱਡ ਕੇ ਜਦੋਂ ਪੌਣ ਚੜ੍ਹ ਜਾਂਦੀ ਹੈ ਇਕੱਠੀ, ਫਿਰ ਜਿਹੜੇ 6 ਚੱਕਰ ਇਕੱਠੇ ਹੀ ਬਿੰਨੇ ਜਾਂਦੇ ਨੇ ਇੱਕੋ ਵਾਰੀ, ਜਿਵੇਂ 6 ਚੱਕਰ ਵਲ ਖਾਧੇ ਹੋਣ, ਪਲਾਸਟਿਕ ਦੇ ਪੈਪ ਨੇ ਹਵਾ ਭਰਦੀ ਸਾਰੇ ਖੁੱਲ ਜਾਣ। ਉਹ ਜਿਹੜੇ 6 ਚੱਕਰ ਹੈ ਜਿਹੜਾ ਉਹਨਾਂ ਦੀ ਬਾਬਤ ਕਿਹਾ, ਉਹ ਪਹਿਲਾ ਹੈਗਾ ਮੂਲਾਧਾਰ ਚੱਕਰ, ਇਹ ਗੁਦਾ ਮੰਡਲ ਦਾ ਚੱਕਰ ਹੈ। ਇਹਦੇ ਚ ਮੁੱਦੇ ਮੁੱਖ ਵਾਲਾ 4 ਪੰਖੜੀਆਂ ਵਾਲਾ ਪੀਲੇ ਰੰਗ ਦਾ ਕਮਲ ਹੈ, ਇਹ ਇਸ ਤਰ੍ਹਾਂ ਯੋਗ ਬੱਦੇ ਚ ਲਿਖਿਆ। ਫਿਰ ਇਸ ਤੋਂ ਬਾਅਦ ਸਵਦਹਸਥਾਨ ਚੱਕਰ ਹੈ, ਸਵਦਹਸਥਾਨ ਚੱਕਰ ਜਿਹੜਾ ਹੈ ਇਹ ਲਿੰਗ ਦੇ ਵਿੱਚ ਹੈ, ਮੂਲ ਦੇ ਵਿੱਚ ਹੈ, ਜੜ ਦੇ ਵਿੱਚ, ਇਹ ਲਾਲ ਰੰਗ ਦਾ। ਊਰਧ ਮੁੱਖ 6 ਦਲ ਕਮਲ ਹੈ, 6 ਪੱਤੇ ਨੇ ਇਹਦੇ। ਤੀਸਰਾ ਜਿਹੜਾ ਹੈ ਮਣੀਪੂਰਕ ਚੱਕਰ ਹੈ, ਇਹ ਨਾਭੀ ਦੇ ਮੂਲ ਵਿੱਚ ਹੈ, ਨੀਲੇ ਰੰਗ ਦਾ, ਊਰਧ ਮੁੱਖ 10 ਪੱਤਿਆਂ ਦਾ ਕਮਲ ਹੈ ਇਹ। ਇਸ ਤਰ੍ਹਾਂ ਜਿਹੜਾ ਅੱਗੇ ਚੱਕਰ ਹੈ ਅਨਾਹਤ ਚੱਕਰ, ਇਹ 12 ਦਲ ਦਾ ਸੋਨੇ ਦੇ ਰੰਗ ਵਰਗਾ ਰੰਗ ਹੈ, ਇਹਦਾ ਕਮਲ ਉਹ ਹਿਰਦੇ ਦੇ ਵਿੱਚ ਹੈ। ਬਿਸੁੱਧ ਚੱਕਰ ਹੈ ਜਿਹੜਾ, ਇਹ ਲਾਲ ਰੰਗ ਦਾ ਊਰਧ ਮੁੱਖ ਹੈ, 16 ਦਲ ਕਮਲ ਇਹ ਕੰਠ ਦੇ ਵਿੱਚ ਹੈ। ਆਗਿਆ ਚੱਕਰ ਹੈ ਜਿਹੜਾ, ਇਹ ਪ੍ਰਭਟਿਆਂ ਦੇ ਵਿੱਚ ਹੈ, 2 ਪੰਖੜੀਆਂ ਦਾ, ਊਰਧ ਮੁੱਖ ਵਾਲਾ ਚਿੱਟਾ ਕਮਲ ਹੈ। ਇਹ 6 ਚੱਕਰ ਹੋ ਗਏ, ਮੂਲਾਧਾਰ, ਸਵੈਸਥਾਨ ਚੱਕਰ, ਮਣੀਪੂਰਵ ਚੱਕਰ, ਅਨਾਹਤ ਚੱਕਰ, ਬਿਸੁੱਧ ਚੱਕਰ, ਆਗਿਆ ਚੱਕਰ, ਇਹ ਜਿਹੜੇ 6 ਚੱਕਰ ਹੈ। ਫਿਰ 7ਵਾਂ ਇੱਕ ਯੋਗੀਆਂ ਨੇ ਹੋਰ ਵੀ ਮੰਨਿਆ ਤੇ ਉਹ ਦਸਮ ਦੁਆਰ ਦੇ ਵਿੱਚ ਹੈ, ਉਹ 1000 ਦਲ ਸਫੈਦ ਰੰਗ ਦਾ ਤੇ 1000 ਪੱਤਿਆਂ ਦਾ ਮੰਨਿਆ ਹੈ। ਇਹ ਪਰਮੇਸ਼ੁਰ ਨੇ ਐਸੀ ਬਣਤਰ ਸਾਡੇ ਸਰੀਰ ਵਿੱਚ ਬਣਾਈ ਵੀ ਹੈ। ਤੇ ਸੁਣਿਆ ਯੋਗ ਜੁਗਤ ਤਨ ਭੇਦ, ਯੋਗੀ ਨੇ ਸਾਰੇ ਇਸ ਤਰ੍ਹਾਂ ਦੇ ਭੇਦ ਸਮਾਧੀ ਦੁਆਰੇ ਅੰਦਰੋਂ ਲੱਭੇ ਨੇ। ਤੇ ਇਸ ਤਰ੍ਹਾਂ ਇਹ 6 ਚੱਕਰਾਂ ਨੂੰ ਬਿੰਨ ਕੇ, ਤੇ ਜਿਹੜੀ ਸੀ ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਨ ਅਨੁਰਾਗੀ, ਇਹ ਬਿੰਨੇ ਜਾਂਦੇ। ਇਸ ਪ੍ਰਕਾਰ ਭਿਅੰਗਮਾ ਨਾੜੀ ਨੂੰ ਸੂਰਜ ਦੇ ਸੁਰ ਦੇ ਨਾਲ ਸਿੱਧ ਕਰੀਦਾ, ਤੇ ਜਦੋਂ ਗਰਮੀ ਵੱਧ ਜਾਏ ਫਿਰ ਚੰਦਰਮਾ ਦੇ ਸੁਰ ਦੇ ਨਾਲ ਠੰਡੀ ਕਰਦੇ ਆ ਇਹਨੂੰ, ਬਹੁਤੀ ਗਰਮੀ ਵੱਧ ਜਾਂਦੀ ਹੈ, ਘਬਰਾਹਟ ਹੋ ਜਾਂਦੀ ਹੈ, ਜਿਸ ਕਰਕੇ ਨਾੜੀ ਵਿੱਚ ਮਿੱਝ ਨਹੀਂ ਚੱਲਦੀ, ਚੰਦਰਮਾ ਦੇ ਸੁਰ ਨਾਲ ਨਹੀਂ ਚੱਲਦੀ। ਕੋਈ ਸਾਧਨ ਕਰ, ਜਿੰਨੀ ਕੁ ਖਾਲੀ ਕਰ ਲਈ ਠੀਕ ਹੈ, ਦੁਬਾਰੇ ਫੇਰ ਉਸ ਨੂੰ। ਤੇ ਇਸ ਪ੍ਰਕਾਰ ਫਿਰ ਉਹ ਈੜਾ ਪਿੰਗਲਾ ਜਿਹੜੀਆਂ ਦੋਨੇ ਨਾੜਾਂ ਨੂੰ, ਇੱਕ ਈੜਾ ਨਾਮ ਦੀ ਜਿਹੜੀ ਹੈ ਉਹ ਸਾਡੀ ਨਾਸਕਾ ਖੱਬੇ ਪਾਸੇ ਇਹਦਾ ਨਿਵਾਸ ਮੰਨਿਆ, ਸੱਜੇ ਪਾਸੇ ਸੂਰਜ ਦੀ ਸੁਰ ਹੈ, ਉਹ ਈੜਾ, ਇਹਦਾ ਨਾਮ ਪਿੰਗਲਾ ਹੈ। ਈੜਾ ਪਿੰਗਲਾ ਔਰ ਸੁਖਮਨਾ 3 ਬਸਾਂ ਬਿਠਾਈ, ਜਿਸ ਵੇਲੇ ਸੂਰਜ ਦੀ ਸੁਰ ਦੁਆਰਾ ਪ੍ਰਾਣ ਚੜਾਉਂਦੇ ਹੈ ਉਸ ਵੇਲੇ ਨਾੜੀ ਚੋਂ ਸਾਰੀ ਮਿੱਝ ਢਲ ਜਾਂਦੀ ਹੈ, ਜੋ ਤਪਸ਼ ਪੈਦਾ ਹੋ ਜਾਂਦੀ ਹੈ, ਫਿਰ ਚੰਦਰਮਾ ਦੀ ਸੁਰ ਨਾਲ ਠੰਡ ਪਹੁੰਚਾ ਲੈਂਦੇ ਹੈ। ਇਹ ਜਦੋਂ ਫਿਰ ਮਿੱਝ ਗੇਰ ਨਹੀਂ ਹੋਵੇ ਫਿਰ ਸੂਰਜ ਦੇ ਸੁਰ ਦੁਆਰਾ ਛੱਡਦੇ ਹੈ। ਇਹ ਭਿਅੰਗਵਾਂ ਨਾੜੀ ਨੂੰ ਸਾਧਨਾ ਕਹਿੰਦੇ ਨੇ। ਅਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਉਹਦੀ ਕਹੀ ਹੋਈ ਗੱਲ ਨੂੰ ਕਹਿੰਦੇ ਨਿਵਲ ਭੁਅੰਗਮ ਸਾਧੇ, ਬੜੇ ਯੋਗ ਸਾਧਨ ਵਾਲੇ ਨੇ ਸਾਧ ਲਿਆ ਮਹਾਰਾਜ, ਇੰਨਾ ਕੁਛ ਕਰਨ ਦੇ ਬਾਵਜੂਦ ਪੱਲੇ ਕੀ ਪਿਆ, ਪੱਲੇ ਕੁਛ ਨਹੀਂ ਪਿਆ ਕੇ ਦੱਸਦੇ ਹਨ।
ਪੰਚ ਦਨਾਸਿਆ ਸੰਗ ਨਾ ਛੁਟਕਿਓ,
ਐਡਾ ਝੰਝਟ ਕਰਨ ਦੇ ਨਾਲ ਵੀ ਹੇ ਸਤਿਗੁਰੂ ਜੀ ਮੈਂ ਯੋਗ ਸਾਧਨ ਕਰਕੇ ਵੀ ਵੇਖੇ ਸੀ, ਕਹਿੰਦਾ ਸਿੱਖ ਤਾਂ ਹੁਣ ਬਣਿਆ, ਪਹਿਲਾਂ ਤਾਂ ਉਸ ਪਾਸਿਓਂ ਆਇਆ ਨਾ ਸਾਧਨ ਕਰਨ ਵਾਲਾ, ਇਹਨਾਂ ਸਾਧਨਾਂ ਦੇ ਨਾਲ ਪੰਜ ਪੰਜੇ ਜਿਹੜੇ ਕਾਮ ਕ੍ਰੋਧ ਲੋਭ ਅਹੰਕਾਰ ਇਹਨਾਂ ਦੇ ਨਾਲ ਜਿਹੜਾ ਸੰਗ ਸਾਥ ਉਹ ਛੁੱਟਿਆ ਨਹੀਂ ਹੈ ਮਹਾਰਾਜ ਨੇ, ਖਹਿੜਾ ਨਹੀਂ ਛੱਡਿਆ ਇਹਨਾਂ ਨੇ।
ਅਦਕ ਅਹੰ ਬੁੱਧ ਵਾਧੇ,
ਅਦਕ ਬਹੁਤ ਅਹੰਗ ਬੁੱਧ ਹੰਕਾਰ ਵਾਲੀ ਬੁੱਧੀ ਵਿਚ ਵਾਧੇ ਵੱਧ ਗਿਆ, ਮੇਰੇ ਵਰਗਾ ਕੋਈ ਜੋਗੀ ਨਹੀਂ, ਮੈਂ ਛੇ ਚੱਕਰਾਂ ਨੂੰ ਬਿਨ ਲੈਂਦਾ, ਮੈਂ ਦਸਮ ਦੁਆਰ ਪ੍ਰਾਣ ਚੜਾ ਲਏ, ਹੰਕਾਰ ਹੀ ਹੋ ਗਿਆ ਮਛਿੰਦਰ ਨਾਥ ਵਾਂਗੂ। ਪੱਲੇ ਕੀ ਪਿਆ ਸੀ, ਜਾ ਕੇ ਸੰਗਲਾ ਦੀਪ ਦੇ ਅੰਦਰ ਅਮਰੂ ਰਾਜੇ ਦੀ ਮਰੇ ਹੋਏ ਦੀ ਦੇਹ ਦੇ ਵਿਚ ਵੜ ਕੇ ਜਾ ਕੇ ਪਦਮਣੀਆਂ ਦੇ ਸੁੱਖ ਪੋ ਗਏ, ਗੋਰਖਨਾਥ ਕੱਢ ਕੇ ਲਿਆ ਸੀ, ਗੁਰੂ ਨਾਨਕ ਸਾਹਿਬ ਦੇ ਚਰਨੀ ਪਾਇਆ ਸੀ। ਫਿਰ ਮਹਾਰਾਜ ਸਾਹਿਬ ਨੇ ਕਿਹਾ ਸੀ ਮਛਿੰਦਰਾ ਤੂੰ ਯੋਗੀ ਹੋ ਕੇ ਹਜੇ ਨਿਖਿਧ ਕਰਮ ਕੀਤਾ, ਇਹ ਦਸਵੇਂ ਦੁਆਰ ਦੇ ਵਿਚ ਮਨ ਨਿਰਮਲ ਨਹੀਂ ਹੁੰਦਾ, ਮਨ ਨਿਰਮਲ ਨਹੀਂ ਦਸਵੇਂ ਦੁਆਰ। ਇਸ ਕਰਕੇ ਮਹਾਰਾਜ ਸਾਹਿਬ ਜੀ ਹੁਣ ਅੱਗੇ ਸਿੱਖ ਮੁੱਖ ਦੁਆਰਾ ਹੀ ਜਿਹੜੇ ਉਹਨੇ ਕਿਹਾ ਇਸ ਤਰ੍ਹਾਂ ਦੇ ਸਾਧਨ ਮਹਾਰਾਜ ਕਰੇ ਹੈ।
ਪਿਆਰੇ ਇਨ ਬਿਦ ਮਿਲਣ ਨਾ ਜਾਏ,
ਇਹ ਮੇਰੇ ਪਿਆਰੇ ਸਤਿਗੁਰੂ ਜੀ ਮੈਂ ਤਾਂ ਅਨੇਕਾਂ ਇਸ ਤਰ੍ਹਾਂ ਦੇ ਕਰਮ ਕਰ ਲਏ ਜਾਂ ਅਨੇਕਾਂ ਜਨਮਾਂ ਵਿਚ ਨਿਤ ਨਿਵਿਤ ਪ੍ਰਾਸ਼ਚਿਤ ਕਾਮਕ ਆਦਿਕ ਸ਼ਾਸਤਰਾਂ ਕਰਮ ਕਾਂਡ ਕਰਦਿਆਂ ਨੂੰ ਮਰਦੇ ਜੰਮਦੇ ਰਹੇ, ਇਹ ਵੀ ਕਰਮ ਕਰਕੇ ਵੇਖ ਲਏ। ਤੇ ਇਸ ਕਰਕੇ ਪਿਆਰੇ ਇਨ ਬਿਦ ਮਿਲਣ ਨਾ ਜਾਈਏ, ਮੈਂ ਇਸ ਤਰ੍ਹਾਂ ਦੇ ਇਹ ਵਿਧੀਆਂ ਜਿਹੜੀਆਂ ਨੇ ਇਹ ਜੁਗਤੀਆਂ ਜਿਹੜੀਆਂ ਨੇ ਇਸ ਬਾਰੇ ਬੋਲੋ ਜੀ।
ਪਿਆਰੇ ਇਨ ਬਿਦ ਮਿਲਣ ਨਾ ਜਾਏ,
ਪਿਆਰੇ ਸਤਿਗੁਰੂ ਜੀ ਮੈਂ ਅਨੇਕਾਂ ਬਹੁਤ ਹੀ ਯਤਨ ਇਹ ਕਰ ਲਏ, ਵਿਧੀਆਂ ਤਰੀਕੇ ਕਰ ਲਏ, ਪਰ ਮਿਲਣ ਨਾ ਜਾਈ, ਮਿਲਿਆ ਨਹੀਂ, ਮਿਲਣ ਨਹੀਂ, ਪਰਮੇਸ਼ਰ ਤੱਕ ਪਹੁੰਚ ਨਹੀਂ ਹੋ ਸਕੀ।
ਮੈਂ ਕੀਏ ਕਰਮ ਅਨੇਕਾਂ,
ਮੈਂ ਅਨੇਕਾਂ ਬਹੁਤੇ ਜਨਮਾਂ ਵਿਚ ਨਿਤ ਨਿਮਿਤ ਪ੍ਰਾਸ਼ਚਿਤ ਕਾਮਕ ਆਦਿਕ ਸ਼ਾਸਤਰਾਂ ਅਨੁਸਾਰ ਕਰਮ ਕਾਂਡ ਕਰਕੇ ਵੀ ਬਹੁਤ ਵੇਖ ਲਏ। ਤੇ ਇਸ ਕਰਕੇ ਪਤੰਜਲੀਆਂ ਦੇ ਯੋਗ ਮਾਰਗ ਦੁਆਰਾ ਯੋਗ ਸਾਧਨ ਵੀ ਕਰਕੇ ਕੀਏ ਕੀਤੇ ਨੇ, ਪਰ ਇਹ ਜਿਹੜੇ ਸਾਰੇ ਹੈ ਇਨ ਵਿਧ ਇਨ ਇਹਨਾਂ ਕਰਕੇ ਵਿਧ ਤਰੀਕਿਆਂ ਨਾਲ ਮੈਥੋਂ ਵਾਹਿਗੁਰੂ ਦੇ ਨਾਲ ਮਿਲਣ ਨਾ ਜਾਈ, ਮਿਲਿਆ ਨਹੀਂ ਗਿਆ, ਮਿਲਿਆ ਨਹੀਂ ਜਾਂਦਾ ਹੈ ਇਹ ਐਸੇ ਕਰਮ ਕਰਕੇ ਵੀ।
ਹਾਰ ਪਰਿਓ ਸਵਾਮੀ ਕਾ ਦੁਆਰਾ,
ਇਹ ਸਵਾਮੀ ਮਾਲਕ ਸਤਿਗੁਰੂ ਜੀ ਮੈਂ ਸਾਰੇ ਸਾਧਨਾਂ ਵੱਲੋਂ ਹਾਰ ਥੱਕ ਕੇ ਹੁਣ ਮੈਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇ ਘਰ ਦੀ ਸਮਰੱਥਾ ਬਹੁਤ ਵੱਡੀ ਹੈ, ਤੇ ਇਸ ਕਰਕੇ ਹੁਣ ਮੈਂ ਥੱਕ ਕੇ ਤੁਹਾਡੇ ਚਰਨਾਂ ਦੇ ਵਿੱਚ ਆ ਗਏ, ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਆਪ ਜੀ ਦੀ ਸਤਸੰਗਤ ਦੁਆਰੇ ਤੁਹਾਡੇ ਮਹਾਰਾਜ ਤੁਹਾਡੇ ਦੁਆਰੇ ਤੇ ਆ ਗਏ, ਤੁਹਾਡੇ ਦੁਆਰੇ ਦੇ ਉੱਤੇ ਸੱਚੇ ਪਾਤਸ਼ਾਹ ਜੀ ਉਹ ਪਰਿਓ ਪਿਆ ਹੁਣ ਤੁਹਾਡੀ ਸ਼ਰਨਾਂ ਦੇ ਵਿੱਚ ਹੈ, ਮੇਲ ਲਿਓ ਦਇਆਲ ਢਾਏ ਪਏ ਦੁਆਰਿਆ, ਆਪ ਕਿਰਪਾ ਕਰੋ।
ਦੀਜਾ ਬੁੱਧ ਵਿਵੇਕਾ,
ਆਪ ਜੀ ਦੀ ਕਿਰਪਾ ਕਰਕੇ ਹੁਣ ਮੈਨੂੰ ਵਿਵੇਕ ਬੁੱਧ, ਵਿਵੇਕ ਬੁੱਧ ਸਤਿਗੁਰ ਤੇ ਪਾਈ, ਉਹ ਦੀਜਾ ਦੇਣਾ ਕਰੋ, ਮੇਰੀ ਬੁੱਧ ਦੇ ਅੰਦਰ ਜੀਵ ਈਸ਼ ਦੀ ਏਕਤਾ ਦਾ ਗਿਆਨ ਦੇਣਾ ਕਰੋ ਜੀ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ,
ਮੋਨ ਭਇਓ ਕਰ ਪਾਤੀ ਰਹਿਓ,
ਹੇ ਸਤਿਗੁਰੂ ਜੀ ਮੈਂ ਮੌਨ ਚੁੱਪ ਕਰਨ ਵਾਲਾ, ਮੌਨ ਹੀ ਭਇਓ ਹੋ ਗਿਆ ਸੀ, ਮੈਂ ਮੌਨ ਧਾਰ ਕਰਕੇ ਵੀ ਦੇਖਿਆ, ਤੇ ਇਸ ਕਰਕੇ ਫਿਰ ਮੌਨ ਕਰ ਪਾਤੀ, ਕਰ ਪਾਤੀ ਕਰ ਨਾ ਮੈਂ ਹੱਥਾਂ ਦਾ, ਕਰ ਪਾਤੀ ਉਹਨੂੰ ਕਹਿੰਦੇ ਨੇ ਹੱਥਾਂ ਨੂੰ ਪਾਤੀ ਪਾਤਰ ਬਣਾ ਕੇ ਭਾਂਡਾ ਬਣਾ ਕੇ ਖਾਂਦਾ ਪੀਂਦਾ ਰਿਹਾ, ਭਾਵ ਕਿ ਜਿਹੜੇ ਧਾਤਾਂ ਦੇ ਬਣੇ ਹੋਏ ਬਰਤਨ ਉਹਨਾਂ ਨੂੰ ਵੀ ਤਿਆਗ ਦਿੱਤਾ, ਨਾ ਮਿੱਟੀ ਦੇ ਨਾ ਪਿੱਤਲ ਦੇ ਨਾ ਤਾਂਬੇ ਦੇ, ਸਾਰੇ ਤਿਆਗ ਦਿੱਤੇ, ਉਹਨਾਂ ਨੂੰ ਛੱਡ ਦਿੱਤਾ। ਤੋ ਇਸ ਕਰਕੇ ਮੌਨ ਵੀ ਧਾਰਨ ਕੀਤਾ ਤੇ ਕਰ ਹੱਥਾਂ ਨੂੰ ਮੈਂ ਪਾਤਰ ਬਣਾ ਕਰਕੇ ਖਾਂਦਾ ਪੀਂਦਾ ਰਿਹਾ। ਇਹ ਜਿਹੜਾ ਨਾ ਕਈ ਪ੍ਰਕਾਰ ਦਾ, ਚਾਰ ਪ੍ਰਕਾਰ ਦਾ ਮੌਨ ਹੁੰਦਾ ਇਹ, ਇੱਕ ਤਾਂ ਹੁੰਦਾ ਗੁੰਗ ਮੌਨ, ਗੁੰਗ ਮੌਨ ਉਹਨੂੰ ਕਹਿੰਦੇ ਰਹੇ ਜਨਮ ਤੋਂ ਹੀ ਬੋਲਣ ਦੀ ਅਸਮਰੱਥਾ ਹੋਵੇ, ਬੋਲ ਹੀ ਨਾ ਹੋਵੇ, ਗੁੰਗਾ ਜੰਮੇ ਕੋਈ ਬੱਚਾ, ਉਹ ਗੁੰਗ ਮੌਨ ਹੈ, ਚੁੱਪ ਹੀ ਹੈ ਉਹਦੇ ਕੋਲ ਅਲਫਾਜ਼ ਹੀ ਨਹੀਂ ਹੁੰਦੇ, ਬੋਲਣ ਤੋਂ ਅਸਮਰੱਥ ਹੈ, ਉਹਨੂੰ ਗੁੰਗ ਮੌਨ ਹੀ ਕਹਿੰਦੇ ਹੈ। ਦੂਸਰਾ ਹੈ ਜੜ ਮੌਨ, ਮੂਰਖਤਾ ਕਰਕੇ ਚਤੁਰ ਪੁਰਸ਼ਾਂ ਦੇ ਅੱਗੇ ਗੱਲ ਨਾ ਆਉਣੀ, ਜੜ ਜਾ ਹੋ ਕੇ ਬੈਠ ਜਾਣਾ, ਚੁੱਪ ਜਿਹੀ ਹੋ ਜਾਣਾ, ਸੁੰਨੇ ਹੋ ਜਾਣਾ, ਉਹਨੂੰ ਜੜ ਮੌਨ ਕਹਿੰਦੇ ਨੇ। ਕਹਿੰਦਾ ਮੈਂ ਤਾਂ ਸੁੰਨੇ ਹੋ ਗਿਆ, ਮੈਨੂੰ ਗੱਲੇ ਨਹੀਂ ਆਈ ਕੋਈ। ਇਹਨੂੰ ਜੜ ਮੌਨ ਕਹਿੰਦੇ ਨੇ। ਇਹ ਮੌਨ ਦੀ ਦੂਸਰੀ ਕਿਸਮ ਹੈ ਕਾਸ਼ਟ ਮੌਨ। ਕਾਸ਼ਟ ਨਾਮ ਲੱਕੜ ਦਾ। ਲੱਕੜ ਮਾਂ ਕਠੋਰ ਹਟ ਕਰਕੇ ਗੱਲਬਾਤ ਨਾ ਕਰਨੀ, ਅੰਦਰ ਤੇ ਮਨ ਬੋਲਦਾ, ਜਵਾਨ ਬੰਦ ਕਰਕੇ ਰੱਖਣੀ। ਜਿਵੇਂ ਕਈ ਮੌਨੇ ਛਿਲੇ ਕੱਟਦੇ ਆ ਵੀ ਮੈਂ ਜੀ 12 ਸਾਲ ਨਹੀਂ ਬੋਲਣਾ, ਮੈਂ 1 ਸਾਲ ਨਹੀਂ ਬੋਲਣਾ, ਮੈਂ 40 ਦਿਨ ਨਹੀਂ ਬੋਲਣਾ, ਇਹਨੂੰ ਕਾਸ਼ਟ ਮੌਨ ਕਹਿੰਦੇ ਨੇ। ਤੇ ਜਿਹੜਾ ਚੌਥਾ ਹੈ ਨਾ, ਅਸਲ ਤਾਂ ਇਹ ਮੌਨ ਹੈ, ਇਹਨੂੰ ਕਹਿੰਦੇ ਗਿਆਨ ਮੌਨ। ਗਿਆਨ ਅਵਸਥਾ ਨੂੰ ਪ੍ਰਾਪਤ ਕਰਕੇ ਤੇ ਫਿਰ ਮੈਂ ਮੇਰੀ ਵਰਗੇ ਸੰਕਲਪਾਂ ਨੂੰ ਮਿਟਾ ਲੈਣਾ, ਇਹਨੂੰ ਗਿਆਨ ਮੌਨ ਕਹਿੰਦੇ ਨੇ। ਮਨ ਜਿਹੜਾ ਮਨ ਦਾ ਚੁੱਪ ਕਰ ਜਾਣਾ, ਜੈਸਾ ਵਿਚਾਰ ਮਾਲਾ ਦੇ ਵਿੱਚ ਲਿਖਿਆ ਹੈ, ਯਹ ਮੈਂ ਮਮ ਯਹ ਨਾ ਹੈ ਮਮ ਸਭ ਵਿਕਲਪ ਪੈਸ਼ੀਨ ਪਰਮਾਤਮ ਪੂਰਨ ਸਕਲ ਜਾਨ ਮੌਨ ਤਾਲੀਨ। ਅਨਾਥਪੁਰੀ ਜੀ ਨੇ ਐਸਾ ਕਥਨ ਕੀਤਾ ਹੈ। ਸੋ ਇਸ ਪ੍ਰਕਾਰ ਵੀ ਮੌਨ ਵੀ ਧਾਰਿਆ, ਹੱਥਾਂ ਨੂੰ ਪਾਤਰ ਬਣਾ ਕੇ ਵੀ ਖਾਂਦਾ ਪੀਂਦਾ ਰਿਹਾ। ਇਸ ਤੋਂ ਇਲਾਵਾ ਹੋਰ ਦੱਸਦੇ ਹੈ, ਨਗਨ
ਨਗਨ ਫਿਰ ਉਹ ਬਨ ਮਾਹੀ।
ਫਿਰ ਮੈਂ ਨੰਗਾ ਹੋ ਕੇ ਬਾਣ ਪ੍ਰਸਤੀ ਬਣ ਕੇ ਸਾਰੇ ਕੱਪੜੇ ਤਿਆਗ ਦਿੱਤੇ। ਵੀ ਜਦੋਂ ਜੰਮੇ ਸੀ ਉਦੋਂ ਕਿਹੜਾ ਕੱਪੜਾ ਪਾਇਆ ਸੀ ਕੋਈ, ਮੈਂ ਕੱਪੜੇ ਵੀ ਛੱਡ ਦਿੱਤੇ। ਤੇ ਬਣ ਜੰਗਲਾਂ ਦੇ ਵਿੱਚ ਫਿਰ ਮੈਂ ਤੁਰਿਆ ਫਿਰਿਆ, ਜਿਵੇਂ ਮਿਰਗ ਤੁਰੇ ਫਿਰਦੇ ਸੀ, ਮੈਂ ਉਵੇਂ ਤੁਰਿਆ ਫਿਰਿਆ, ਕੋਈ ਵਸਤਰ ਨਹੀਂ ਸੀ ਪਾਇਆ। ਨਾਗਾ ਸਾਧੂ ਜਿਹੜੇ ਉਹ ਮਿਲ ਗਏ ਮੈਂ ਉਹਨਾਂ ਦੇ ਵਿੱਚ, ਇਸ ਤਰ੍ਹਾਂ ਦੇ ਸਾਧਨ ਵੀ ਕਰਕੇ ਵੇਖ ਲਏ, ਪਰ ਇਹਦੇ ਵਿੱਚ ਵੀ ਕੁਛ ਨਾ ਮਿਲਿਆ। ਅੱਗੇ ਦੱਸਦੇ ਹਨ ਜੇ
ਤਟ ਤੀਰਥ ਸਭ ਧਰਤੀ ਭ੍ਰਮ।
ਹੁਣ ਦੱਸਦੇ ਹੇ ਸਤਿਗੁਰੂ ਜੀ, ਮੈਂ ਤੀਰਥਾਂ ਦੇ ਤੱਟ ਕਿਨਾਰਿਆਂ ਤੇ ਉੱਥੇ ਜਾਂ ਫਿਰ ਤੀਰਥਾਂ ਦੇ ਕਿਨਾਰਿਆਂ ਤੇ ਪਤਲਾਂ ਦੀਆਂ ਜੂਨਾਂ ਵਾਂਗੂ, ਜਿਵੇਂ ਪਤਲਾਂ ਦੀਆਂ ਜੂਨਾਂ, ਤੇ ਉਹ ਉੱਥੇ ਵੀ ਫਿਰਦਾ ਰਿਹਾ। ਇਹ ਸਾਸੀ ਪਤਲਾਂ ਜਿਹੜੀਆਂ ਹੁੰਦੀਆਂ ਨੇ ਸਮੁੰਦਰਾਂ ਦੇ ਕਿਨਾਰਿਆਂ ਤੇ ਰਹਿੰਦੀਆਂ ਨੇ, ਜਿਵੇਂ ਕੱਛੂ ਹੁੰਦਾ, ਕੱਛੂ ਵਰਗੀ ਹੁੰਦੀ ਹੈ ਇਹਦੀ ਸ਼ਕਲ, ਉਹਦੇ ਵਰਗੀਆਂ ਹੁੰਦੀਆਂ ਨੇ। ਇੱਥੇ ਜੇ ਕੋਈ ਲਿਆ ਕੇ ਖਾਣ ਪੀਣ ਦੀ ਚੀਜ਼ ਛੱਡਦਾ, ਬਸ ਉਹ ਖਾਣ ਦੇ ਲਾਲਚ ਦੇ ਕਿਨਾਰਿਆਂ ਤੇ ਆ ਜਾਂਦੀਆਂ ਹਨ, ਉਹਨੂੰ ਪਤਲਾਂ ਕਹਿੰਦੇ ਹੈ। ਇਹ ਜਾਨਵਰਾਂ ਦੀ, ਇਹ ਜੀਵ ਜਲ ਜੰਤੂਆਂ ਦੀ ਇੱਕ ਕਿਸਮ ਹੀ ਹੈ। ਵੀ ਤੜ ਤੀਰਥ ਸਭ ਧਰਤੀ ਭ੍ਰਮਿਓ, ਤੀਰਥਾਂ ਦੇ ਕਿਨਾਰਿਆਂ ਤੇ ਪਤਲਾਂ ਦੀਆਂ ਜੂਨਾਂ ਵਾਂਗੂ ਰਿਹਾ, ਉੱਥੇ ਵੀ ਮਨ ਸ਼ੁੱਧ ਨਾ ਹੋਇਆ। ਸਭ ਸਾਰੀ ਧਰਤੀ ਜਿਹੜੀ ਹੈ ਤੇ ਉਹਦਾ ਭਾਵ ਕਿ ਚਾਰ ਕੁੰਟਾਂ ਨੌ ਖੰਡਾਂ ਵਿੱਚ ਤੇ ਭਰਮਿਓ ਭਰਮਦਾ ਰਿਹਾ, ਕਦੇ ਪੂਰਬ ਕਦੇ ਪੱਛਮ ਕਦੇ ਉੱਤਰ ਕਦੇ ਦੱਖਣ। ਪਰ ਸੱਚੇ ਪਾਤਸ਼ਾਹ ਜੀ
ਦੁਬਦਾ ਛੁਟਕੈ ਨਾਹੀ।
ਇਸ ਤਰ੍ਹਾਂ ਦੀ ਦੁਬਦਾ ਦੁਚਿੱਤਾਪਣ ਜਿਹੜਾ ਇਹ ਨਹੀਂ ਛੁੱਟਿਆ ਮੇਰੇ ਕੋਲ, ਜਾਂ ਦੁਬਦਾ ਮਨ ਦੀ ਡਾਵਾਂਡੋਲ ਵਾਲੀ ਹਾਲਤ ਜਿਹੜੀ ਦਸ਼ਾ ਹੈ ਨਾ, ਇਹ ਮੁੱਕਦੀ ਨਹੀਂ, ਇਹ ਬਣੀ ਰਹੀ ਹੈ।
ਮਨ ਕਾਮਨਾ ਤੀਰਥ ਜਾਏ ਵਸਿਓ।
ਹੇ ਸਤਿਗੁਰੂ ਜੀ, ਫਿਰ ਮਣੀਕਰਨ ਤੀਰਥਾਂ ਉੱਤੇ ਵੀ ਮੈਂ ਚਲਿਆ ਗਿਆ ਤੇ ਜਾ ਕੇ ਮਨ ਚਿੱਤ ਦੀ ਕਾਮਨਾ ਇੱਛਾ ਰੱਖ ਕੇ ਜਾਏ ਜਾ ਕੇ ਵਸਿਓ, ਉੱਥੇ ਵੀ ਵਸ ਗਿਆ। ਮਨ ਕਾਮਨਾ ਮਣੀਕਰਨ ਤੀਰਥ, ਜਿੱਥੇ ਕਹਿੰਦੇ ਆ ਵੀ ਕਿਉਂਕਿ ਕਰਨ ਨਾਮ ਇਹਦਾ ਕੰਨ ਦਾ ਹੈ, ਕੰਨ ਦਾ ਗਹਿਣਾ ਸੀ ਪਾਰਵਤੀ ਦਾ ਡਿੱਗੇ ਪਿਆ, ਉਹ ਡਿੱਗਣ ਤੋਂ ਬਾਅਦ ਸ਼ਿਵਜੀ ਨੂੰ ਕਹਿੰਦੀ ਲੱਭ ਕੇ ਦਿਓ, ਮੈਂ ਤਾਂ ਇਹਦੇ ਬਿਨਾਂ ਨਹੀਂ ਬਚਦੀ, ਗਹਿਣੇ ਪਿਆਰੇ ਹੁੰਦੇ ਆ ਬੀਬੀਆਂ ਨੂੰ। ਉਹ ਲੱਭਿਆ ਨਾ, ਤਾਂ ਫਿਰ ਉਹ ਸ਼ੇਸ਼ ਨਾਗ ਨੇ ਲਿਆ ਕੇ ਦਿੱਤਾ ਸੀ। ਇਸ ਕਰਕੇ ਫਿਰ ਉਹ ਮਣੀ ਸੀ ਉਹਦੇ ਵਿੱਚ, ਕੰਨ ਦਾ ਗਹਿਣਾ ਸੀ ਮਣੀ, ਮਣੀ ਕਰਨ ਤਾਂ ਉਹਦਾ ਨਾ ਪਿਆ, ਕੰਨ ਦੀ ਮਣੀ ਉਹ ਡਿੱਗ ਪਈ ਸੀ। ਉਹ ਤੀਰਥ ਜਿਹੜਾ ਹੈ ਉੱਥੇ ਦੋ ਚਸ਼ਮੇ, ਇੱਕ ਗਰਮ ਹੈ ਇੱਕ ਠੰਡਾ ਹੈ, ਇਤਿਹਾਸਕ ਇਸ ਤਰ੍ਹਾਂ ਦੇ ਪ੍ਰਸੰਗ ਹੈ। ਤੇ ਉੱਥੇ ਤੀਰਥ ਤੇ ਵੀ ਗਿਆ ਤੇ ਉੱਥੇ ਜਾ ਕੇ ਬਸਣਾ ਕੀਤਾ ਵੀ ਜੇ ਇੱਥੇ ਜਿੱਥੇ ਸ਼ਿਵਜੀ ਦੇ ਚਰਨ ਪਏ ਹੈ, ਜਿੱਥੇ ਉਹਦੀ ਮਣੀ ਲੱਭ ਗਈ, ਸ਼ਾਇਦ ਮੈਨੂੰ ਇੱਥੋਂ ਪਰਮਾਤਮਾ ਰੂਪ ਮਣੀ ਲੱਭ ਜਾਵੇ, ਪਰ ਉੱਥੇ ਵੀ ਪ੍ਰਾਪਤੀ ਨਾ ਹੋਏ।
ਸਿਰ ਕਰਵਤ ਧਰਾਏ,
ਇਹਨੂੰ ਪਾਈ ਕਰਵਤ ਨਹੀਂ ਕਹਿਣਾ, ਕਰਵਤ ਬੋਲਣਾ, ਅਧਿਕ ਸਹਿਤ ਪਾਠ ਹੈ ਇੱਥੇ। ਤੇ ਫਿਰ ਸਿਰ ਦੇ ਉੱਤੇ ਕੰਸੀ ਜਾ ਕੇ ਕਰਵਤ ਆਰਾ ਵੀ ਬਹੁਤ ਸਾਰੇ ਲੋਕ ਧਰਾਏ ਧਰਦੇ ਦੇਖੇ, ਉਹ ਵੀ ਮੈਂ ਆਪਣੇ ਅੱਖਾਂ ਨਾਲ ਦੇਖਿਆ। ਜਾਂ ਕਈ ਜਨਮ ਐਸੇ ਵੀ ਹੋਣਗੇ ਮਹਾਰਾਜ ਜੀ ਦੇ ਵਿੱਚ ਸਿਰ ਤੇ ਆਰਾ ਵੀ ਧਰਾਇਆ ਹੋਊਗਾ ਪਰ ਮੁਕਤੀ ਦਾ ਫੇਰ ਨਾ ਹੋਈ। ਉੱਥੇ ਸਾਧ ਸਿੰਘ ਜੀ ਇਹ ਕਲਪਿਆ ਹੋਇਆ ਸੀ ਬ੍ਰਾਹਮਣਾਂ ਨੇ ਵੀ ਕੰਸੀ ਦੇ ਵਿੱਚ ਜਿਹੜਾ ਆਰੇ ਦੇ ਹੇਠਾਂ ਆ ਕੇ ਆਪਣੇ ਆਪ ਨੂੰ ਚਰਵਾ ਲਵੇ ਤੇ ਉਹਦੀ ਮੁਕਤੀ ਹੋ ਜਾਂਦੀ ਹੈ। ਉਹਨੂੰ ਤਾਰਕਾ ਮੰਤਰ ਸ਼ਿਵ ਜੀ ਆਪ ਕੰਨ ਵਿੱਚ ਅਖੇ ਆ ਕੇ ਦਿੰਦਾ। ਇਸ ਕਰਕੇ ਤੇ ਉਸ ਵੇਲੇ ਜਦੋਂ ਇਹ ਚੱਲਦਾ ਸਿਲਸਿਲਾ ਬੜੀ ਦੇਰ ਤੱਕ ਰਿਹਾ, ਅੰਗਰੇਜ਼ਾਂ ਦਾ ਜਦੋਂ ਰਾਜ ਹੋਇਆ ਆਪਣੇ ਹਿੰਦੁਸਤਾਨ ਚ, ਉਹਨਾਂ ਨੇ ਜਾ ਕੇ ਸਾਰਾ ਰਿਕਾਰਡ ਕਢਾ ਲਿਆ। ਉਹ ਹੈਰਾਨ ਹੋ ਗਏ, ਕਹਿਣ ਲੱਗੇ ਬ੍ਰਾਹਮਣੋ ਵੀ ਆਹ ਜਿਹੜੇ ਮਰਨ ਵਾਲੇ ਨੇ ਜਿਹੜੇ, ਇਹ ਤੇ ਛੱਤਰੀ ਰਾਜੇ ਹੀ ਨੇ ਬਹੁਤੇ, ਵੀ ਬ੍ਰਾਹਮਣ ਇੱਕ ਵੀ ਨਹੀਂ ਚੀਰ ਹੋਇਆ ਤੇ ਛੱਤਰੀ ਜਾਂ ਹੋਰ ਆਮ ਲੋਕ ਬੜੇ ਚੀਰੇ ਗਏ ਯਾਰ ਇਹ ਨਾਲ, ਇਹ ਤੁਹਾਨੂੰ ਨੀ ਮੁਕਤੀ ਦੀ ਲੋੜ? ਫਿਰ ਗੱਲ ਨਾ ਆਈ ਕੋਈ। ਉਹ ਕਹਿਣ ਲੱਗੇ, ਅੰਗਰੇਜ਼ ਨੇ ਕਿਹਾ ਵੀ ਇਹ ਪਖੰਡ ਹੈ, ਸਾਡੇ ਰਾਜ ਚ ਨਹੀਂ ਚੱਲ ਸਕਦਾ। ਉਹਨਾਂ ਨੇ ਫਿਰ ਸੀਲ ਕਰ ਦਿੱਤਾ, ਹੋਮ ਮੂਹਰੇ ਜਾਲੀ ਜੀ ਲਾਈ ਹੋਈ ਆ, ਉਸ ਨੇ ਸੀਲ ਕਰ ਦਿੱਤਾ, ਜਿੰਦਾ ਲਾ ਤਾ ਵੀ ਇਹਨੂੰ ਕੋਈ ਖੋਲ ਨਹੀਂ ਸਕਦਾ ਹੁਣ ਤੱਕ, ਇਸੇ ਤਰ੍ਹਾਂ ਹੀ। ਸੋ ਇਸ ਕਰਕੇ ਕਹਿੰਦੇ ਸਿਰ ਦੇ ਉੱਤੇ ਜਿਹੜਾ ਕਰਵੱਤ ਧਰਾਏ, ਧਰਾ ਕੇ ਆਪਣੇ ਆਪ ਨੂੰ ਚਰਵਾ ਵੀ ਲਿਆ, ਫਿਰ ਕਿਹੜਾ ਮੁਕਤੀ ਹੋ ਗਈ? ਤੇ ਇਸ ਪ੍ਰਕਾਰ ਦੇ ਇਹ ਇਸ ਤਰ੍ਹਾਂ ਦੇ ਕਰਤਵ ਕੁਛ ਸਿੱਖ ਕਹਿੰਦਾ ਮੈਂ ਦੇਖੇ, ਕੁਛ ਆਪ ਕੀਤੇ, ਐਸਾ ਵੀ ਦੇਖਿਆ ਗਿਆ ਪਰ ਮੁਕਤੀ ਨਹੀਂ ਮਿਲੀ ਹੈ।
ਮਨ ਕੀ ਮੈਲ ਨਾ ਉਤਰੈ ਇਹ ਬਿਦ।
ਇਹ ਸਤਿਗੁਰੂ ਜੀ, ਮੈਂ ਇਹ ਜਾਣ ਲਿਆ ਜੇਕਰ ਕੋਈ ਇਹੋ ਜਿਹੇ ਸਾਧਨਾ ਰੂਪੀ ਲੱਖਾਂ ਯਤਨ ਹੋਰ ਵੀ ਕਰ ਲਵੇ ਭਾਵੇਂ, ਤਾਂ ਵੀ ਇਸ ਵਿਧੀ ਇਸ ਪ੍ਰਕਾਰ ਮਨ ਦੀ ਮੈਲ ਨਹੀਂ ਉਤਰ ਸਕਦੀ ਹੈ। ਇਸ ਕਰਕੇ ਭਾਵੇਂ ਕੋਈ
ਜੇ ਲੱਖ ਯਤਨ ਕਰਾਏ,
ਤੁਕ ਕੱਠੀ ਬੋਲ ਦੀਏ,
ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ।
ਇਹ ਸਤਿਗੁਰੂ ਜੀ, ਮੈਂ ਇਹ ਨਿਸ਼ਚਾ ਕਰ ਲਿਆ ਜੇਕਰ ਕੋਈ ਇਹੋ ਜਿਹੇ ਸਾਧਨਾ ਰੂਪੀ ਲੱਖਾਂ ਯਤਨੋਂ ਪਾ ਆਪ ਕਰ ਲਵੇ, ਕਰਾ ਲਵੇ, ਕਰਾਏ ਪਰ ਕਰ ਕਰਾ ਲਵੇ, ਤਾਂ ਵੀ ਇਹ ਵਿਧ ਇਸ ਪ੍ਰਕਾਰ ਮਨ ਦੀ ਮੈਲ ਨਹੀਂ ਉਤਰਦੀ। ਰਾਗ ਦਵੈਸ਼ ਦੀ ਮੈਲ, ਕਾਮ ਕ੍ਰੋਧ ਦੀ ਮੈਲ, ਇਹ ਉਤਰਦੀ ਨਹੀਂ, ਲੱਗੀ ਰਹਿੰਦੀ ਹੈ।
ਕਣਕ ਕਾਮਨੀ ਹੈਵਰ ਗੈਵਰ।
ਹੇ ਸਤਿਗੁਰੂ, ਫਿਰ ਕਣਕ ਸੋਨੇ, ਕਾਮਨੀ ਇਸਤਰੀ, ਸੋਨਾ ਆਦਿ ਪ੍ਰਾਪਤ ਹੋ ਗਿਆ, ਜਾਂ ਫਿਰ ਸੋਨੇ ਦੀ ਤਰ੍ਹਾਂ ਚਮਕ ਵਾਲੀਆਂ ਬਹੁਤ ਸਾਰੀਆਂ ਇਸਤਰੀਆਂ ਪ੍ਰਾਪਤ ਹੋ ਗਈਆਂ, ਉਹਨਾਂ ਨਾਲ ਵਿਆਹਤਾ ਜੀਵਨ ਬਤੀਤ ਕਰ ਲਿਆ, ਜਾਂ ਸੋਨੇ ਚਾਂਦੀ ਦੇ ਢੇਰ ਲੱਗੇ ਵੇ ਨੇ ਰਾਜਾ ਮਹਾਰਾਜਿਆਂ ਕੋਲ ਜਿਵੇਂ ਹੁੰਦੇ, ਹੈ ਵਰ ਹੈ ਨਾਮ ਘੋੜਿਆਂ ਦਾ, ਵਰ ਨਾਮ ਸ੍ਰੇਸ਼ਟ ਦਾ, ਵਰ ਸ੍ਰੇਸ਼ਟ ਘੋੜੇ ਵੀ ਮਿਲ ਗਏ, ਗਾਇ ਨਾਮ ਹਾਥੀ ਦਾ, ਵਰ ਨਾਮ ਸ੍ਰੇਸ਼ਟ ਹੈ, ਸ੍ਰੇਸ਼ਟ ਐਰਾਵਤ ਹਾਥੀ ਵੀ ਮਿਲ ਗਏ, ਤੇ ਇਸ ਪ੍ਰਕਾਰ ਦੇ ਸੋਨਾ ਵੀ, ਤੇ ਬਹੁਤ ਸਾਰੀਆਂ ਚੰਗੇ ਘਰਾਣੇ ਦੀਆਂ ਔਰਤਾਂ ਰਾਜੇ ਮਹਾਰਾਜੇ ਵਿਆਹ ਲੈਂਦੇ, ਇਹ ਵੀ ਸਭ ਕੁਛ ਭਾਵੇਂ ਪ੍ਰਾਪਤ ਹੋ ਜਾਵੇ।
ਬਹੁ ਵਿਦ ਦਾਨ ਦਾ ਤਾਰਾ।
ਬਹੁਤ ਵਿਧ ਪ੍ਰਕਾਰ ਦਾ ਦਾਨ ਦਾ ਤਾਰਾ, ਦਾਤਾ ਬਣ ਕੇ ਆਪਣੀ ਵਡਿਆਈ ਵਾਸਤੇ ਭਾਵੇਂ ਦਾਨੀ ਬਣ ਬੈਠੇ, ਦਾਨ ਕਰਦਾ ਰਹੇ।
ਅੰਨ ਵਸਤਰ ਭੂਮ ਬਹੁ ਅਰਪੇ।
ਅੰਨ ਅਨਾਜ, ਵਸਤਰ ਕੱਪੜਾ, ਭੂਮ ਧਰਤੀ ਇਤਿਆਦਿਕ ਬਹੁਤ ਸਾਰੇ ਦਾਨ ਵੀ ਅਰਪੇ, ਅਰਪਣ ਕੀਤੇ।
ਨਹਿ ਮਿਲਿਆ ਹਰ ਦੁਆਰਾ।
ਪਰ ਇਹਨਾਂ ਕਰਮਾਂ ਦੁਆਰਾ ਹਰ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲਾ ਗਿਆਨ ਰੂਪੀ ਦੁਆਰਾ ਦਰਵਾਜ਼ਾ ਨਹਿ ਮਿਲਿਆ, ਨਹੀਂ ਮਿਲਦਾ ਹੈ। ਇਹਨਾਂ ਕਰਮਾਂ ਦੇ ਨਾਲ ਗਿਆਨ ਦੁਆਰਾ ਨਹੀਂ ਮਿਲਦਾ ਹੈ। ਇਸ ਪ੍ਰਕਾਰ ਕਥਨ ਕੀਤਾ ਹੈ ਮਹਾਰਾਜ ਸਾਹਿਬ ਜੀ, ਨਾਲ ਨਾਲ ਉਹਨੂੰ ਦੱਸੀ ਵੀ ਜਾਂਦੇ, ਪਰ ਉਹ ਵੀ ਕਹਿੰਦਾ ਮੈਂ ਇੱਥੇ ਆ ਕੇ ਅਨੁਭਵ ਕਰ ਲਿਆ ਵੀ ਮਹਾਰਾਜ ਇਹਦੇ ਨਾਲ ਵੀ ਗਿਆਨ ਦੁਆਰਾ ਨਹੀਂ ਪ੍ਰਾਪਤ ਹੋਇਆ, ਨਹੀਂ ਤਾਂ ਪਰੇ ਉਹਨਾਂ ਰਾਜਾ ਮਹਾਰਾਜ ਨੂੰ ਹੋਏ ਜਾਂਦਾ ਗਿਆਨ। ਗਿਆਨ ਦਾ ਦੁਆਰਾ ਉਹਨਾਂ ਨੂੰ ਉਹ ਟਿਕਾਣਾ ਹੀ ਨਹੀਂ ਮਿਲਿਆ ਜਿੱਥੇ ਗਿਆਨ ਹੋ ਸਕੇ।
ਪੂਜਾ ਅਰਚਾ ਬੰਧਨ ਡੰਡੋਤ।
ਹੇ ਸਤਿਗੁਰੂ ਜੀ, ਮੂਰਤੀਆਂ ਦੀ ਪੂਜਾ, ਅਰਚਾ ਚੰਦਨ ਦਾ ਛਿੜਕਣ, ਇਹਦੀ ਵੀ ਕੀਤੀ, ਕਰ ਲਿਆ। ਬੰਧਨ ਨਮਸਕਾਰਾਂ ਵੀ ਕੀਤੀਆਂ, ਡੰਡੋਤ ਡੰਡੇ ਵਤ ਲੰਮੇ ਪੈ ਕੇ ਮੱਥੇ ਵੀ ਟੇਕ ਲਏ, ਤੇ ਇਹਦੇ ਨਾਲ ਨਾਲ
ਖੱਟ ਕਰਮਾਂ ਰਤ ਰਹਿਤਾ।
ਖੱਟ ਛੇ ਕਰਮਾਂ ਨੂੰ ਉਹਨਾਂ ਦੇ ਨਾਲ ਰਤ ਪ੍ਰੀਤੀ ਦੇ ਨਾਲ ਤੇ ਕਰਦਾ ਰਿਹਾ ਹਾਂ, ਇਹ ਵੀ ਕਰ ਲਏ। ਇੱਕ ਬੰਧਨ ਹੁੰਦੀ ਹੈ, ਉਹਦਾ ਹੱਥ ਜੋੜ ਕੇ ਨਮਸਕਾਰ ਕਰ ਦੇਣੀ, ਦੂਰੋਂ ਬੰਧਨ ਹੋ ਗਈ। ਦੂਜਾ ਅਸ਼ਟਾਂਗ ਬੰਧਨ ਹੁੰਦੀ ਹੈ, ਅੱਠ ਅੰਗ ਧਰਤੀ ਨੂੰ ਲਾ ਕੇ ਮੱਥਾ ਟੇਕਣਾ ਆਪਣੇ ਇਸ਼ਟ ਨੂੰ, ਤੇ ਤੀਸਰੀ ਹੁੰਦੀ ਹੈ ਡੰਡੌਤ ਬੰਧਨ, ਡੰਡੇ ਵੱਤ ਲੰਮਾ ਪੈ ਕੇ ਫਿਰ ਮੱਥਾ ਟੇਕਣਾ। ਇਸ ਪ੍ਰਕਾਰ ਕਹਿੰਦੇ ਇਹ ਸਭ ਕਰ ਰਹੇ ਦੇ ਖੱਟ ਕਰਮਾਂ ਰਤ ਰਹਿਤਾ। ਖੱਟ ਨਾਮ ਛੇਦ ਹੈ, ਛੇ ਕਰਮ ਉਹ ਰਿਸ਼ੀਆਂ ਮੁਨੀਆਂ ਦੇ ਆਪਣੇ ਆਪਣੇ ਥੋੜੇ ਜਿਹੇ ਵੱਖਰੇ ਵਿਚਾਰ ਵੀ ਹੈ ਇਹਦੇ ਚ, ਇਹਦੇ ਚ ਕਈ ਪ੍ਰਕਾਰ ਦੇ ਮਿਲਦੇ ਆ। ਇਹਦੇ ਪਹਿਲਾ ਹੈ ਸੰਧਿਆ, ਤੇ ਇਹਦੇ ਚ ਛੇ ਪ੍ਰਕਾਰ ਸੰਧਿਆ ਤਰਪਣ ਕਰੇ ਗਏ ਤੇ ਆਉਂਦਾ ਨਾ ਖੱਟ ਕਰਮ, ਇਹ ਨ ਸੂਰਜ ਚੜ੍ਹਦੇ ਦੇ ਨਾਲ ਕੋਈ ਜਾਪ ਕਰਨਾ, ਤੇ ਫਿਰ ਜਦੋਂ ਦੁਪਹਿਰ ਹੋ ਜਾਣੀ, ਕਿਉਂਕਿ ਸੰਧਿਆ ਸੰਧ ਦਾ ਨਾਮ ਹੈ, ਜਦੋਂ ਰਾਤ ਬਤੀਤ ਹੋ ਗਈ ਹੈ, ਦਿਨ ਅਜੇ ਚੜਿਆ ਨਹੀਂ, ਉਹ ਸੰਧ ਦਾ ਵੇਲਾ ਹੈ, ਅੰਧੇਰਾ ਤੇ ਚਾਨਣ ਥੋੜੇ ਥੋੜੇ ਮਿਲੇ ਬਿੰਦੂ ਨੂੰ, ਉਹ ਸੰਧ ਦੇ ਵਿੱਚ ਜਾਪ ਕਰਨਾ, ਇਹਨੂੰ ਸਵੇਰ ਦੀ ਸੰਧਿਆ ਕਹਿੰਦੇ ਨੇ। ਜਦੋਂ ਸੂਰਜ ਢਾਲੇ ਪੈ ਗਿਆ ਤੇ ਦੁਪਹਿਰ ਤੱਕ ਦਾ ਸੂਰਜ ਐਨ ਸਿਖਰ ਤੱਕ ਐਨ ਉੱਥੇ ਪਹੁੰਚ ਗਿਆ ਤੇ ਉਹਨੂੰ ਵੀ ਸੰਧ ਕਹਿੰਦੇ। ਇਹ ਦਿਨ ਦੀ ਸੰਧ ਹੈ, ਅੱਧੇ ਦੋ ਪਹਿਰ ਉੱਧਰ ਦੋ ਉੱਧਰ, ਦਿਨ ਦੀ ਸੰਧ ਹੋ ਗਈ। ਇਹਦੇ ਅਸਤੋਤਰ ਪੜ੍ਹਦੇ ਆ। ਸ਼ਾਮ ਨੂੰ ਜਦੋਂ ਸੂਰਜ ਛਿਪਦਾ ਹੈ, ਉਸ ਵੇਲੇ ਰਾਤ ਆ ਰਹੀ ਹੈ, ਦਿਨ ਬਤੀਤ ਹੋ ਗਿਆ, ਫਿਰ ਸੰਧ ਹੈ, ਮੇਲ ਹੈ ਦਿਨ ਤੇ ਚਾਨਣ ਦਾ। ਇਹ ਫਿਰ ਉਹਦੇ 'ਚ ਆਰਤੀ ਕਰਨੀ, ਇਹ ਸੰਧਿਆ ਹੈ, ਇਹ ਤਿੰਨ ਸੰਧਿਆ। ਅਤੇ ਇਹ ਫਿਰ ਜਿਹੜੇ ਖੱਟ ਕਰਮ, ਉਹਨਾਂ 'ਚ ਇੱਕ ਤਾਂ ਇਹ ਹੋ ਗਿਆ ਤਿੰਨ ਸੰਧਿਆ ਕਰਨੀ, ਦੂਸਰਾ ਤਰਪਣ, ਬੁੱਕ ਭਰ ਭਰ ਕੇ ਸੂਰਜ ਨੂੰ ਪਾਣੀ ਦੇਣਾ, ਚੰਦਨ ਆਦਿਕਾਂ ਠਾਕਰਾਂ ਦੀ ਮੂਰਤੀ 'ਤੇ ਜਿਹੜਾ ਚੰਦਨ ਆਦਿਕ ਛਿੜਕਣਾ, ਇਹਨੂੰ ਤਰਪਣ ਕਹਿੰਦੇ। ਬ੍ਰਾਹਮਣ ਦਾ ਇਹ ਕਰਮ ਹੈ, ਬ੍ਰਾਹਮਣ ਇਹ ਕਰਮ ਕਰਦਾ, ਇਹ ਵੀ ਕਰ ਲਏ। ਤੀਸਰਾ ਜਿਹੜਾ ਖੱਟ ਕਰਮ 'ਚੋਂ ਹੈ, ਗਾਇਤਰੀ, ਗਾਇਤਰੀ ਦਾ ਪਾਠ ਗੋਮੁਖੀ ਲੈ ਕੇ ਕਰਨਾ, ਗੁਪਤ ਜਪਣਾ, 24 ਅੱਖਰੀ ਜਿਹੜੀ ਗਾਇਤਰੀ ਹੈ, ਵੇਦ ਦਾ ਆਦਿ ਮੰਤਰ ਮੰਨਿਆ, ਉਹਦਾ ਜਾਪ ਕਰਨਾ, ਇਹ ਤੀਸਰਾ ਖੱਟ ਕਰਮਾਂ 'ਚੋਂ ਕਰਮ ਹੈ। ਚੌਥਾ ਕਰਮ ਹੈ ਅਥਿਤ ਪੂਜਾ, ਜਿਹੜੀ ਅਥਿਤੀ ਦੀ ਪੂਜਾ, ਜਿਹੜਾ ਅਭਿਆਗਤ ਸੱਦੇ ਤੋਂ ਬਿਨਾਂ ਹੀ ਮਿਲ ਪਵੇ, ਉਹਦੀ ਪੂਜਾ ਕਰਨੀ, ਲੰਗਰ ਛਕਾਉਣਾ, ਜਲ ਛਕਾਉਣਾ, ਆਸਣ ਦੇਣਾ, ਮੁੱਠੀ ਚਾਪੀ ਕਰਨੀ, ਇਤਿਆਦਿਕ ਸਤਿਕਾਰ ਕਰਨਾ ਰੱਬ ਦਾ ਰੂਪ ਜਾਣ ਕੇ। ਇਹ ਫਿਰ ਇਸ ਤਰ੍ਹਾਂ ਦਾ ਜਿਹੜਾ ਸਾਧ ਸਿੰਘ ਜੀ, ਅਥਿਤ ਪੂਜਾ, ਇਹ ਚੌਥਾ ਕਰਮ ਹੈ 6 ਦੇ ਵਿੱਚੋਂ। ਪੰਜਵਾਂ ਹੋ ਗਿਆ ਇਸ਼ਨਾਨ, ਠਾਕਰਾਂ ਆਦਿ ਦਾ ਇਸ਼ਨਾਨ ਕਰਾਉਣਾ ਮੂਰਤੀ ਦਾ, ਇਹ ਬ੍ਰਾਹਮਣ ਦੇ ਕਰਮਾਂ 'ਚੋਂ ਪੰਜਵਾਂ ਕਰਮ ਹੈ। ਅਤੇ 6ਵਾਂ ਕਰਮ ਹੈ ਬ੍ਰਾਹਮਣ ਦਾ, ਦੇਵ ਅਰਚਨ, ਆਪਣੇ ਦੇਵਤੇ ਨੂੰ ਅਰਚਨ, ਭੋਗ ਆਦਿਕ ਲਗਾਉਣਾ। ਅਤੇ ਇਸ ਤਰ੍ਹਾਂ ਦਾ ਇਹ 6 ਕਰਮ ਨੇ। ਅਤੇ ਇਹ ਜਿਹੜੇ ਖੱਟ ਕਰਮ, ਥੋੜੇ ਜਿਹੇ ਬਦਲਾਅ ਦੇ ਨਾਲ ਇਸ ਤਰ੍ਹਾਂ ਹੋਰ ਵੀ ਮੰਨੇ। ਉਹਦੇ ਕੀ ਹੈ, ਵਿਦਿਆ ਪੜ੍ਹਨੀ ਅਤੇ ਵਿਦਿਆ ਪੜ੍ਹਾਉਣੀ, ਦੋ ਹੋ ਗਏ। ਦਾਨ ਦੇਣਾ ਅਤੇ ਦਾਨ ਲੈਣਾ, 4 ਹੋ ਗਏ, 2 ਤੇ 2, 4। ਜੱਗ ਕਰਨਾ ਅਤੇ ਜੱਗ ਕਰਾਉਣਾ, 2 ਹੋਰ ਹੋ ਗਏ, 6 ਹੋ ਗਏ। ਇਸ ਪ੍ਰਕਾਰ ਇਹ ਖੱਟ ਕਰਮ ਕਹਿੰਦੇ ਨੇ। ਖੱਟ ਕਰਮ ਮਨੂ ਸਿਮ੍ਰਤੀ ਦੇ ਵਿੱਚ ਕੁਝ ਹੋਰ ਤਰ੍ਹਾਂ ਲਿਖੇ ਹੋਇਆ। ਵੇਦ ਦਾ ਅਭਿਆਸ 1 'ਤੇ, 2 ਤਪ ਕਰਨਾ, 3 ਗਿਆਨ, 4 ਇੰਦਰਜਿਤ, ਇੰਦਰਜਿਤ ਮਤਲਬ ਆਪਣੇ ਇੰਦਰੀਆਂ ਨੂੰ ਜਿੱਤਣਾ, ਉਹਦਾ ਮਤਲਬ ਹੈ ਮੇਰੇ ਬੁਰੇ ਪਾਸੇ ਨਾ ਜਾਣ ਦੇਣਾ। 5ਵਾਂ ਹੈਗਾ ਅਹਿੰਸਾ, ਜੀਵ ਘਾਤ ਨਾ ਕਰਨੀ। 6ਵਾਂ ਹੈਗਾ ਗੁਰੂ ਦੀ ਸੇਵਾ। ਮਨੂ ਜੀ ਨੇ ਇਹ ਖੱਟ ਕਰਮ ਲਿਖੇ ਨੇ। ਅਤੇ ਖੱਟ ਕਰਮ ਜਿਹੜੇ ਅਤਰਾ ਰਿਸ਼ੀ ਹੋਇਆ ਉਹਦੇ ਅਨੁਸਾਰ ਹੋਰ ਨੇ। ਜਪ ਕਰਨਾ, ਤਪ ਕਰਨਾ, ਪੂਜਾ ਕਰਨੀ। ਜਪ ਕਰਨਾ ਪਹਿਲੇ ਸਥਾਨ 'ਤੇ ਆ ਗਿਆ, 2 ਤਪ, 3 ਪੂਜਾ, 4 ਤੀਰਥਾਂ ਦਾ ਇਸ਼ਨਾਨ ਕਰਨਾ, 5 ਮੰਤਰ ਸਾਧਨ ਕਰਨਾ, 6 ਸੰਨਿਆਸ ਧਾਰਨ ਕਰਨਾ ਆਦਿਕ। ਖੱਟ ਕਰਮ ਜਿਹੜਾ ਪਰਾਸਰ ਰਿਸ਼ੀ ਹੋਇਆ ਹੈ, ਇਹ ਅਤਰੀ ਰਿਸ਼ੀ ਅਨੁਸਾਰ ਹੀ ਪਰਾਸਰ ਦਾ ਥੋੜ੍ਹਾ ਜਿਹਾ ਹੋਰ ਖਿਆਲ ਹੈ। ਉਹ ਕਹਿੰਦੇ ਸੰਧਿਆ 1, ਇਸ਼ਨਾਨ 2, ਜਪ 3, ਹਵਨ 4, ਵੇਦ ਪਾਠ 5 ਅਤੇ ਦੇਹ ਪੂਜਨ 6। ਇਹਨਾਂ ਰਿਸ਼ੀਆਂ ਦੇ ਆਪਸ ਵਿੱਚ ਹੀ ਵੀ ਇਹਨਾਂ ਸਾਧਨਾਂ ਦੇ, ਇਸੇ ਕਰਕੇ ਬ੍ਰਾਹਮਣਾਂ ਦੇ ਵਿੱਚ ਵੀ ਇਹਨਾਂ ਦੀ ਇਸ ਤਰ੍ਹਾਂ ਦੀਆਂ ਰਵਾਇਤਾਂ ਜਿਹੜੀਆਂ ਵੱਖਰੀਆਂ ਹੈ। ਅਤੇ ਮਹਾਰਾਜ ਇਹ ਖੱਟ ਕਰਮ ਕਰਨ ਵਾਲੇ, ਸਾਰਾ ਕੁਛ ਕਰਨ ਵਾਲੇ, ਉਹ ਵੀ ਦੇਖ ਲਿਆ ਇਹਨਾਂ ਦੇ ਵਿੱਚ ਬਹੁਤ ਸਾਰੇ ਖੱਟ ਕਰਮਾਂ ਰਤ ਰਹਿਤਾ, ਇਹਨਾਂ ਦੇ ਵਿੱਚ ਰਤ ਪ੍ਰੀਤੀ ਕੀਤੀ ਹੈ। ਤੇ ਇਤਿਹਾਸਕ ਇਹ ਪੜ੍ਹਤੀ ਸੀ ਪੰਕਤੀ, ਖੱਟ ਕਰਮ,
ਖੱਟ ਕਰਮਾਂ ਰਤ ਰਹਿਤਾ,
ਖੱਟ ਕਰਮਾਂ ਦੇ ਵਿੱਚ ਰਤ ਪ੍ਰੀਤੀ ਦੇ ਨਾਲ ਕਰਦਾ ਰਹਿਤਾ ਰਿਹਾ ਹਾਂ।
ਹੋ ਹੋ ਕਰਤ ਬੰਧਨ ਮਹਿ ਪਰਿਆ,
ਇਸ ਤਰ੍ਹਾਂ ਹੋ ਹੋ ਕਰਤ ਬੰਧਨ ਮਹਿ ਪਰਿਆ, ਇਹਨਾਂ ਕਰਮਾਂ ਦੇ ਕਰਨੇ ਕਰਕੇ ਹੋ ਹੋਮੇ ਕਰਦਾ ਰਿਹਾ ਕਿ ਹੋ ਮੈਂ ਦਾਨੀ ਹਾਂ, ਮੈਂ ਪੂਜਾ ਕਰਦਾ ਹਾਂ। ਇਉਂ ਕਰਤਾ ਪੁਣਾ ਜਿਹੜਾ ਸੀ, ਕਰਤਾ ਭੁਗਤਾ ਪਣੇ ਦਾ ਬੰਧਨ ਬੰਨਣ ਇਹਦੇ ਵਿੱਚ ਹੀ ਪਿਆ ਰਿਹਾ ਹੈ।
ਮਿਲਿਆ ਇਹ ਯੋਗਤਾ,
ਇਸ ਯੋਗਤਾ ਤਰੀਕੇ ਦੇ ਨਾਲ ਵੀ ਸਤਿਗੁਰੂ ਜੀ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋਇਆ। ਨਹਿ ਮਿਲਿਆ, ਮਿਲਿਆ ਨਹੀਂ ਗਿਆ ਹੈ, ਤਾਂ ਤੁਹਾਡੇ ਸ਼ਰਨ ਵਿੱਚ ਆਇਆ ਗੁਰੂ ਨਾਨਕ ਦੇ ਘਰ, ਮੈਂ ਤੁਹਾਡਾ ਪ੍ਰਤਾਪ ਸੁਣ ਕੇ ਆਇਆ ਹਾਂ।
ਯੋਗ ਸਿੱਧ ਆਸਨ 84 ਹੈ,
ਹੇ ਸਤਿਗੁਰੂ ਜੀ, ਤੇ ਯੋਗ ਸਾਧ ਜਿਹੜੇ ਯੋਗ ਸਾਧਨਾ ਦੇ ਸਿੱਧ ਪਦਵੀ ਵਾਲੇ ਪਦਵੀ ਦੇ, ਤੇ ਜਾਂ ਫਿਰ ਯੋਗ ਸਾਧ ਕੇ ਸਿੱਧ ਸਿੱਧੀ ਵਾਲੇ ਪਦਵੀ ਵੀ ਪ੍ਰਾਪਤ ਕਰਕੇ ਦੇਖ ਲਈ ਹੈ, ਸਿੱਧੀਆਂ ਮਿਲ ਜਾਂਦੀਆਂ ਹਨ, ਜਾਂ ਫਿਰ ਯਾਮ ਨੇਮ ਪ੍ਰਾਣਾਯਾਮ ਆਦਿ यम नेम प्राणायाम प्रातहार धारणा ध्यान समाध आदि अठ ने योग दे अंग ते ए भी करके देख ले। इस करके ए भी
योग सिद्ध आसन चौरासी है।
हे सतगुरु जी, योग साध के सिद्ध सिद्धि वाली पदवी जां जाम नेम प्राणायाम आदि योग ए साधन करके सिद्ध कर लिया। 84 आसन ए भी सिख ले।
ए पी कर कर रहया
ए जड़ा इस प्रकार ए अर्थ है ए पी अर्थ है भी ए भी कर करके थक चुका पर एदे विच भी कामयाबी नहीं मिली कुछ नहीं प्राप्त होया।
वड्डी आरजा फिर जन्मे
योग साधना द्वारा उम्र वड्डी हो जाती है बड़ी उम्र हो जाती है बड़ी उम्र दे देखे गए जो साधना वाले पर फिर भी बड़ी आरजा आरजा नाम उम्र दा जे जुगचारे आरजा आरजा उम्र नूं कहिंदे आ ते योग साधना द्वारा बड़ी उम्र कर ली मुड़ के फिर की हुआ फिर मुड़ मुड़ के जन्म है जन्म लेना पैंदा है पाप मुक्ति नहीं हुंदी है।
हर स्याव संग ना गहया
पर देव मान छड़ के हर परमेश्वर दे नाम स्यों नाल संग साथ ना गया ग्रहण ना कीता देव मान छुटिया ना परमात्मा प्राप्त ना होया ते इयों फिर कारण सुख मस्तूल देहां दी हंगता करदा रहा जिवें कलगीधर पातशाह दे जीवन दे विच इस तरह का एक योगी का हुंदा लम्मी उम्र के योगी का जदों गुरु गोबिंद सिंह साहब जी मुक्तसर साहब का जंग फतेह कर लिया सी ना वह 40 मुक्तियां नूं जिथे बर दिते है महाराज ने मुक्ति का सरोवर ही ला दिता भी जिहड़ा इत्थे इशनान करेगा जपजी साहब का पाठ करेगा उन्हूं मुक्ति मिल जाएगी। ये कृपा की गुरु गोबिंद सिंह साहब ने कलयुगी जीवां ते वह मुक्त हो जाऊगा। इस करके मुक्तसर साहब की जंग ये जिहड़ी सी होई तां विसाख दी 22 विसाख नूं पर भाई लंगर सिंह जी ने उस वेले गुरु के खालसे नाल मिल के जिन्हां दे मकान हरीके पिंड बड़ा उगा है उन्हां दे कई बरे पिछों इस स्थान लभ के ना दलां नूं सद के फिर सलाह करके माघी दा दिहाड़ा ठहराया सी क्योंकि पानी दी किल्लत सी उस वेले अजकल भावें नहीं है पर वह परंपरा जिवें गुरसिखां ने गुरमता करके अरदास करके चलाई हुण तक चलदी है पानी की घाट करके ए फिर माघी का दिहाड़ा रखा गया सी उत्थे ते इउं महाराज साहब जी ए जंग फतेह करके त्रिकाला दे समय नूं नांगे दी सरां उत्थे पिंड पहुंच गए। ए मुक्तसर साहब तो सत कुकोहां दे पूरब वाले पासे है इहदा पहला नाम मते दी सरां सी क्योंकि यह मुगलां ने उजाड़ दिता सी थे हो गया। एक उदासी नांगा साधु सी उदासी संत उन्हें आके आवाज कीता इस करके इहदा नाम फिर नांगे दी सरां पै गया। इत्थे गुरु साहिब गुरु नानक देव जी का स्थान है दूसरा गुरु अंगद देव जी का भी स्थान है ते सतगुरु श्री गुरु गोबिंद सिंह साहब जी इत्थे पहुंचे टाप दे जिहड़ा ढाब सी ना उहदे कंढे दे उत्ते महाराज साहब ने अपना निवास कीता भी चलो नाले तां जल है ते दूजे कंढे दे उत्ते इक लम्मी उम्र दा जोगी रहिंदा सी ते उह बड़ी लम्मी उम्र सी ते भाई संतोख सिंह जी इस दी 5120 वरे दी उम्र साहब सिंह जी इतिहास दे विच लिखी है। हुण सिख जदों घा लैण वास्ते गए घोड़ियां वास्ते लंगर वास्ते लकड़ां लैण गए गुरु गोबिंद सिंह साहब दे सिंघां नूं इधर उधर विचरदे देख के जोगी अपने सेवकां नूं पुछदा कहिंदा वी ढाब दे परले कंढे कौन उतरिया है इह कौन लोक न। उहनां सेवकां ने दस्सिया जी मरेला गुरु इहदा मतलब सी तुरकां नूं मारन वाला इह तुरकां ने नफरत दे नाल नाम रख्या सी मरेला गुरु तुरकां दे मारन वाला मुसलमानां ने नफरत नाल इह गुरु दा नाम पका लिया सी ते जिस ने तुरकां दे नाल भारी जंग हजारां नूं मारना कीता है ओ सिंघ भी सुणदे सी क्योंकि घा ते लकड़ां लैण वास्ते गए हुए सी जोगी दे सेवकां ने ओ जोगी पुछदा है कहिंदा इहनां नूं पुछो सिखां नूं उन्हें पूछया भाई थोड़े गुरु की उम्र किन्नी क है वह कहते जी देखो अंदाजा ही है भी 40 तो हेठा ही है 35 तो उपर है 37-38 साल की होगी। जोगी हस पिया जोगी जी हसदे हो वह कहता भी अजे बालक ही है ता मरेला गुरु है ता ही लड़ाका हो रहा कहते लड़ाइया पढ़ाइया भी ता ही करता है बालक है बच्चा है अजे ਇਹ ਗੱਲ ਸਿੱਖਾਂ ਨੂੰ ਬਹੁਤ ਬੁਰੀ ਲੱਗੀ। ਜੇ ਤਾਂ ਅੱਜ ਕੱਲ੍ਹ ਵਰਗੇ ਭਾਈ ਸਾਡੇ ਵਰਗੇ ਹੁੰਦੇ ਯੋਗੀ ਦੇ ਗਲ ਪੈ ਜਾਂਦੇ ਅਤੇ ਉਹਦੀ ਬੇਅਦਬੀ ਵੀ ਕਰ ਸਕਦੇ, ਧੱਫੇ ਮਾਰਦੇ ਉਹਦੇ, ਉਹਨਾਂ ਕੋਲ ਕਿਹੜਾ ਸ਼ਸਤਰ ਸੀ। ਪਰ ਸਿੱਖਾਂ 'ਚ ਜਰਨਲ ਸ਼ਕਤੀ ਵੀ ਮੁੜ ਕੇ ਆ ਗਏ ਮਹਾਰਾਜ ਦੇ ਕੋਲ। ਗਰੀਬ ਨਵਾਜ ਇੱਕ ਯੋਗੀ ਪਰਲੇ ਢਾਬ ਦੇ ਕਿਨਾਰੇ 'ਤੇ ਹੈ, ਆਪਾਂ ਉਰਲੇ ਪਾਸੇ, ਉਹ ਪਰਲੇ ਪਾਸੇ ਹੈ। ਉਹਨੇ ਮਹਾਰਾਜ ਆਹ ਵਚਨ ਹੋਏ, ਪੁੱਛਿਆ ਸੀ ਉਮਰ ਕਿੰਨੀ ਹੈ, ਦੱਸਿਆ ਵੀ ਇੰਨੀ ਕੁ ਹੈ। ਹੱਸ ਕੇ ਮਜ਼ਾਕ ਉਡਾ ਕੇ ਕਹਿੰਦਾ ਵੀ ਅਜੇ ਬੱਚੇ ਹੀ ਹੈ, ਤਾਂ ਹੀ ਕਹਿੰਦਾ ਲੜਾਕਾ ਹੋ ਰਿਹਾ, ਲੜਾਈਆਂ ਕਰਦਾ ਫਿਰਦਾ। ਇਹ ਮਹਾਰਾਜ ਸਾਹਿਬ ਜੀ ਵੀ ਸਾਨੂੰ ਚੰਗੀ ਨਹੀਂ ਲੱਗੀ ਗੱਲ। ਮਹਾਰਾਜ ਕਹਿੰਦੇ ਕੋਈ ਬਾਤ ਨਹੀਂ ਭਾਈ, ਜੇ ਕਹਿ ਦਿੱਤਾ, ਬਥੇਰੀ ਦੁਨੀਆਂ ਮੈਨੂੰ ਬਥੇਰਾ ਕੁਛ ਕਹਿੰਦੀ ਹੈ। ਅਤੇ ਜਦੋਂ ਇਹ ਸਿੱਖ ਜਾ ਕੇ ਦੱਸ ਰਹੇ ਸੀ ਤਾਂ ਉਹ ਜੋਗੀ ਦੇ ਕੁਝ ਚੇਲੇ ਜੋਗੀ ਤੋਂ ਆਗਿਆ ਲੈ ਕੇ ਗੁਰੂ ਦੇ ਦੇਖਣ ਵਾਸਤੇ ਆ ਗਏ। ਸ਼ਰਧਾ ਨਹੀਂ ਸੀ, ਉਈ ਦੇਖਣ ਆ ਗਏ। ਕਹਿੰਦੇ ਵੀ ਦੇਖੀਏ ਤਾਂ ਸਹੀ, ਜੋਗੀ ਨੇ ਕਹਿੰਦਾ ਦੇਖ ਆਓ। ਹੁਣ ਜਦੋਂ ਵਚਨ ਹੋਣ ਲੱਗੇ ਜੋਗੀ ਦੇ ਚੇਲੇ ਬੈਠੇ ਨੂੰ ਕੋਲ, ਤੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਸਾਰੀ ਵਾਰਤਾ ਜਦੋਂ ਦੱਸੀ ਵੀ ਜੋਗੀ ਨੇ, ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਵੀ ਜੋਗੀ ਨੇ ਇਹ ਵਚਨ ਕਹਿਣਾ ਨਹੀਂ ਸੀ ਚਾਹੀਦਾ, ਸਤਪੁਰਸ਼ਾਂ ਨੂੰ ਤਾਂ ਪਿਆਰ ਵਾਲਾ ਵਚਨ ਕਹਿਣਾ ਚਾਹੀਦਾ। ਚਲੋ ਜੇ ਤੁਸੀਂ ਰੱਖਿਆ ਤੁਸੀਂ ਧੀਰਜ ਕਰੋ। ਕਹਿੰਦੇ ਪਰ ਇਉਂ ਗੱਲ ਹੈ ਵੀ ਜੇ ਜੋਗੀ ਨੇ ਉਮਰ ਵਧਾ ਕੇ ਵੱਡੀ ਕਰ ਲਈ ਤਾਂ ਕੀ ਹੋ ਗਿਆ? ਕਹਿੰਦੀ ਜੋਗ ਦੀ ਜੁਗਤ ਤਾਂ ਨਹੀਂ ਪਾਈ ਹੁਣ ਤੁਸੀਂ। ਜੋਗ ਨਾ ਪਾਇਆ ਜੁਗਤ ਗਵਾਈ, ਮਹਾਰਾਜ ਨੇ ਪੰਗਤੀ ਪੜ੍ਹਤੀ। ਕਹਿੰਦੇ ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰਸ਼ਾਈ ਪਾਈ। ਐਂ ਸਵਾਹ ਪਾਈ ਪਰਦਾ ਰਿਹਾ, ਉਮਰੇ ਵਧਾ ਲਈ। ਕਹਿੰਦੇ ਜੇ ਲੰਮੀ ਉਮਰ ਨਾਲ ਮਿਲਦਾ ਹੋਵੇ, ਕਹਿੰਦੇ ਭਾਈ ਨਾਗਾਂ ਕਾਗਾਂ ਦੀ ਬਥੇਰੀ ਉਮਰ ਹੁੰਦੀ ਹੈ, ਬਸ ਇਉਂ ਹੀ ਸਮਝੋ। ਹੁਣ ਸਿੱਖਾਂ ਨੂੰ ਤਾਂ ਸਿੱਖਾਂ ਨੇ ਤਾਂ ਜਰ ਲਿਆ ਸੀ, ਉਹ ਤਾਂ ਸੱਪ ਵਾਂਗੂ ਜ਼ਹਿਰ ਘੋਲਣ ਲੱਗ ਗਏ, ਨੱਠ ਗਏ। ਉਸੇ ਵੇਲੇ ਜਾ ਕੇ ਜੋਗੀ ਨੂੰ ਕਹਿੰਦੇ ਜੀ ਉਹ ਤਾਂ ਇਸ ਤਰ੍ਹਾਂ ਦਾ ਵਚਨ ਕਰਦਾ। ਅਜੇ ਉੱਥੇ ਬੈਠੇ ਹੀ ਸੀ ਜੋਗੀ ਦੇ ਚੇਲੇ, ਸਿੱਖ ਨੇ ਪੁੱਛ ਲਿਆ, ਕਹਿੰਦੇ ਮਹਾਰਾਜ ਵੀ ਜਿਹੜਾ ਆਪ ਜੀ ਨੇ ਵਚਨ ਕੀਤਾ ਵੀ ਨਾਗਾਂ ਕਾਗਾਂ ਦੀ ਲੱਖਾਂ ਕਰੋੜਾਂ ਵਰ੍ਹਿਆਂ ਦੀ ਉਮਰ ਦੇ ਬਥੇਰੇ ਹੁੰਦੇ ਆ, ਇਹ ਮਹਾਰਾਜ ਜੋਗੀ ਦੀ ਉਮਰ ਦਾ ਤੁਹਾਨੂੰ ਪਤਾ ਵੀ ਕਿੰਨੀ ਕੁ ਉਮਰ ਹੈ? ਮਹਾਰਾਜ ਕਹਿੰਦੇ ਹਾਏ, ਇਹ ਕੋਈ ਬਹੁਤ ਵੱਡੀ ਗੱਲ ਹੈ। ਕਹਿੰਦੇ ਜੀ ਕਿੰਨੀਆਂ? ਕਹਿੰਦੇ 5,120 ਵਰੇ ਦਾ ਹੋ ਗਿਆ ਇਹ ਜੋਗੀ। ਜਦ ਉਹਨਾਂ ਨੇ ਸੋਚਿਆ ਫਿਰ ਉਹਨੇ ਕਿਹਾ ਵੀ ਉਹ ਤਾਂ ਅੰਤਰਜਾਮੀ ਆ ਗੁਰੂ, ਉਹ ਤਾਂ ਟੇਕ ਕੇ ਮੱਥਾ ਨੱਠ ਕੇ ਜੋਗੀ ਨੂੰ ਕਹਿੰਦੇ ਜੀ ਜੇ ਮੌਕਾ ਸਾਂਭਦਾ ਸਾਂਭ ਲਓ, ਇਹ ਗੁਰੂ ਨੇ ਤਾਂ ਤੁਹਾਡੀ ਉਮਰ ਵੀ ਦੱਸਤੀ, ਨਾਲੇ ਤੁਹਾਨੂੰ ਇਹ ਕਹਿਤਾ ਵੀ ਨਾਗਾ ਕਾਗਾਂ ਦੀ ਬਥੇਰੀ ਲੰਮੀ ਉਮਰ ਆਉਂਦੀ ਹੈ, ਕੀ ਹੋ ਗਿਆ ਜੋਗ ਦੀ ਜੁਗਤ ਨਹੀਂ ਪਾਈ? ਕਹਿੰਦਾ ਉਹ ਹੋ ਵੀ ਗੱਲ ਤਾਂ ਸੱਚੀ ਉਹ ਕਹੀ ਆ ਗੁਰੂ ਨੇ, ਪ੍ਰਾਪਤੀ ਤਾਂ ਅਜੇ ਹੋਈ ਨਹੀਂ, 5,120 ਵਰੇ ਤੱਕ ਮੈਨੂੰ ਮਿਲਿਆ ਕੁਛ ਨਹੀਂ। ਫਿਰ ਸ਼ਰਧਾ ਜਾ ਗਈ। ਉਧਰ ਮਹਾਰਾਜ ਸਾਹਿਬ ਜੀ ਰਹਿ ਰਸ ਦਾ ਪਾਠ ਦਾ ਟਾਈਮ ਹੋਇਆ ਸੀ, ਸਿੰਘਾਂ ਨੂੰ ਕਹਿੰਦੇ ਵੀ ਰਹਿ ਰਸ ਕਰੋ, ਰਲ ਇੱਕ ਕਰ ਲਈਏ। ਰਹਿ ਰਸ ਹੋਣ ਲੱਗ ਗਈ। ਉਧਰ ਜੋਗੀ ਵੀ ਸਾਹ ਸਿੰਘ ਡੰਗੋਰੀ ਫੜ ਕੇ ਹੌਲੀ ਹੌਲੀ, ਕਿਉਂਕਿ ਲੰਮੀ ਉਮਰ ਸੀ ਚੇਲਿਆਂ ਦੇ ਨਾਲ, ਸਾਰੇ ਹੀ ਆਪਣੇ ਚੇਲਿਆਂ ਦਾ ਨਾਂ ਲੈ ਕੇ ਇਹ ਵੀ ਪਹੁੰਚ ਗਿਆ। ਰਹਿ ਰਸ ਸਮਾਪਤ ਹੋਈ ਤੇ ਰਹਿ ਰਸ ਸਮਾਪਤ ਹੋਈ ਤੋਂ ਬਾਅਦ ਮਹਾਰਾਜ ਸਾਹਿਬ ਜੀ ਨੇ ਦੇਖਿਆ ਵੀ ਜੋਗੀ ਆਇਆ ਤੇ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਸਾਧ ਨੂੰ ਬੋਲੇ ਨੇ, ਭਾਈ ਸੰਤੋਖ ਸਿੰਘ ਲੈ ਕੇ ਕਹਿੰਦੇ ਸਾਧੋ ਬੈਠ ਜਾਓ ਕਿਉਂ ਖੜੇ ਹੋ? ਹੇ ਸਾਧੂ ਜੀ, ਇਹ ਮਹਾਤਮਾ ਜੀ ਖੜੇ ਹੀ ਕਿਉਂ ਹੈ, ਬਹਿ ਜਾ ਕੇ ਸੁਣਤ ਪ੍ਰਣਾਮ ਗੁਰੂ ਕੋ ਕਰਿਓ। ਯੋਗੀ ਨੇ ਸੁਣ ਕੇ ਮੱਥਾ ਟੇਕਿਆ, ਮਹਾਰਾਜ ਬਖਸ਼ ਲਓ, ਚਰਨਾਂ ਤੇ ਮੱਥਾ ਟੇਕ ਦਿੱਤਾ, ਸੰਗਤ ਵਿੱਚ ਬਹਿ ਗਏ ਤੇ ਮਹਾਰਾਜ ਸਾਹਿਬ ਜੀ ਸੰਗਤ ਦੇ ਬੈਠੇ ਜੋਗੀ ਮਹਾਤਮਾ ਮਹਾਰਾਜ ਕਹਿਣਗੇ ਮਹਾਤਮਾ ਜੀ ਤੇ ਉੱਥੇ ਬੈਠ ਕੇ ਜਿੱਥੇ ਸੰਗਤ ਬੈਠੀ ਸੀ ਸਿੰਘ ਵੀ ਬੈਠੇ ਹੈ ਤੇ ਮਹਾਰਾਜ ਸਾਹਿਬ ਨੇ ਕੁਛ ਇਹ ਵੀ ਹੈ ਵੀ ਰਹਿ ਰਾਸ ਦਾ ਪਾਠ ਸੁਣਿਆ ਜੋਗੀ ਨੇ। ਚਲੋ ਚਾਹੇ ਸੁਣਿਆ ਚਾਹੇ ਪਹਿਲਾਂ ਆ ਗਿਆ, ਆਪਾਂ ਤਾਂ ਇਹਦੇ ਚੋਂ ਇਹੀ ਤੱਤ ਲੈਣਾ ਹੈ। ਤੇ ਮਹਾਰਾਜ ਸਾਹਿਬ ਜੀ ਜਦੋਂ ਰਹਿ ਰਾਸ ਕਰਕੇ ਅਰਦਾਸ ਹੋ ਕੇ ਜੋਗੀ ਸੁਣਦਾ ਰਿਹਾ, ਬਹੁਤ ਆਨੰਦਿਤ ਹੋਇਆ, ਬਾਣੀ ਸੁਣ ਕੇ ਹੋਰ ਵੀ ਮਨ ਪਿੰਗਲ ਗਿਆ। ਅਰਦਾਸ ਹੋਈ ਤੇ ਪ੍ਰਸ਼ਾਦ ਵਰਤਿਆ। ਮਹਾਰਾਜ ਸਾਹਿਬ ਕਹਿੰਦੇ ਜੋਗੀ ਜੀ ਵੀ ਪਿਆਰ ਦੇ ਵਚਨ ਕਰਨੇ ਚਾਹੀਦੇ ਸਤਿਪੁਰਸ਼ਾਂ ਨੂੰ। ਕਹਿੰਦੇ ਬਸ ਇੰਨਾ ਕੇ ਫਰਕ ਹੈ ਤੇਰਾ ਤੇ ਮੇਰਾ। ਕਹਿੰਦੇ ਤੈਂ ਪੁਰਾਣਾ ਜੁੱਲੜ ਸਾਂਭ ਕੇ ਰੱਖਿਆ ਹੋਇਆ, ਕਹਿੰਦੇ ਅਸੀਂ ਨਵੀਂ ਪੁਸ਼ਾਕ ਪਹਿਨੀ ਹੋਈ ਹੈ। ਮਤਲਬ ਵੀ ਜਿਹੜਾ ਤੇਰਾ ਸਰੀਰ ਹੈ, ਸਰੀਰ ਰੂਪੀ ਜੁੱਲੜ ਪੁਰਾਣਾ ਹੈ, ਅਸੀਂ ਨਵੀਂ ਪੁਸ਼ਾਕ ਪਹਿਨੀ ਹੈ। ਕਹਿੰਦੇ ਆਤਮਾ ਦਾ ਦੱਸ ਕੋਈ ਫਰਕ ਹੈ? ਕਹਿੰਦਾ ਮਹਾਰਾਜ ਬਖਸ਼ ਲਓ, ਬਖਸ਼ ਲਓ ਮੈਨੂੰ। ਤੇ ਮਹਾਰਾਜ ਸਾਹਿਬ ਕਹਿੰਦੇ ਦੱਸ ਕੀ ਚਾਹੁੰਦਾ ਹੈ? ਕਹਿਣ ਲੱਗਿਆ ਮਹਾਰਾਜ ਵੀ ਮੈਂ ਸਾਧਨ ਬੜੇ ਕਰ ਲਏ, ਹਜ਼ਾਰਾਂ ਵਰੇ ਦੀ ਉਮਰ ਵੀ ਕਰ ਲਈ, ਤੁਸੀਂ ਸੱਚ ਹੀ ਕਿਹਾ 5,120 ਵਰੇ ਦੀ ਮੈਂ ਉਮਰ ਹੋ ਗਈ। ਤੇ ਹੁਣ ਮਹਾਰਾਜ ਮੈਨੂੰ ਆਪਣਾ ਸਿੱਖ ਬਣਾਓ, ਜਿਵੇਂ ਇਹਨਾਂ ਸਿੱਖਾਂ ਤੇ ਕਿਰਪਾ ਕੀਤੀ ਹੈ ਮੇਰੇ ਤੇ ਵੀ ਕਰੋ, ਮੈਂ ਬਲਿਹਾਰ ਜਾਵਾਂ ਤੁਹਾਡੇ ਦਰਸ਼ਨ ਤੋਂ, ਇੰਨੀ ਅੰਤਰਜਾਮਤਾ ਤੁਹਾਨੂੰ ਮਹਾਰਾਜ, ਮੈਂ ਉਮਰ ਦਾ ਭੁਲੇਖਾ ਖਾ ਗਿਆ, ਧੋਖਾ ਖਾ ਗਿਆ, ਮੇਰੀਆਂ ਅੱਖਾਂ, ਮੇਰੀ ਵਿਚਾਰ, ਮੇਰੀ ਬੁੱਧ ਜਿਹੜੀ ਹੈ ਵਿਚਲਿਤ ਹੋ ਗਈ। ਮਹਾਰਾਜ ਕਹਿੰਦੇ ਜੋਗੀ ਤੂੰ ਪਹਿਲਾਂ ਹੀ ਸਿੱਖ ਹੈ, ਕੇਵਲ ਮੋਕਸ਼ ਦੇ ਲਈ ਕੱਲੀ ਮੁਕਤੀ ਹੋਣ ਵਾਸਤੇ ਘੜੇ ਬੜੇ ਸਾਧਨ ਕੀਤੇ, ਤੈਂ ਮੈਂ ਤੇਰੇ ਸਾਧਨਾਂ ਦਾ ਨਿਰਾਦਰ ਨਹੀਂ ਕਰਦਾ, ਬੜੀ ਦੇਰ ਤੱਕ ਲੰਮੀਆਂ ਸਮਾਧੀਆਂ ਵੀ ਤੂੰ ਲਾਉਂਦਾ ਰਿਹਾ ਤੂੰ, ਤੇ ਅਕਾਲ ਪੁਰਖ ਨੂੰ ਨਮਸਕਾਰ ਕਰ ਤੇ ਅਕਾਲ ਪੁਰਖ ਕਿਰਪਾ ਕਰ ਦੂਗਾ। ਉਹਨੇ ਜਿਸ ਵੇਲੇ ਸਾਧ ਸਿੰਘ ਜੀ ਨਮਸਕਾਰ ਕੀਤੀ ਤੇ ਨਮਸਕਾਰ ਜਿਹੜੀ ਬੰਦਨਾ ਕੀਤੀ, ਉਹ ਬੰਧਨ ਕਰਨ ਦੇ ਨਾਲ ਮਹਾਰਾਜ ਕਹਿੰਦੇ ਬੰਧਨ ਕੰਦਨ ਅਕਾਲ ਪੁਰਖ ਹੈ, ਤੇਰੇ ਬੰਧਨ ਨਾਸ ਹੋਣਗੇ। ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ, ਅਮਿਆ ਦ੍ਰਿਸ਼ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਨਾਨਕ ਨਦਰੀ ਨਦਰ ਨਿਹਾਲ। ਜਦੋਂ ਨਦਰੀ ਨਦਰ ਨਿਹਾਲ ਕਰ ਦਿੱਤਾ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰੋ ਵੀ ਮੈਨੂੰ ਅੰਮ੍ਰਿਤ ਦਾ ਚੂਲਾ ਵੀ ਦਿਓ, ਮੈਂ ਹੁਣ ਅੰਮ੍ਰਿਤ ਛਕੂੰ, ਐਸਾ ਵੀ ਲਿਖਿਆ। ਉਹ ਕਹਿੰਦੇ ਅੰਮ੍ਰਿਤ ਪਾਨ ਕੀਤਾ, ਅਮਰ ਹੋ ਗਿਆ, ਕਹਿੰਦੇ ਜਾ ਜੋਗੀ ਹੁਣ ਤੇਰਾ ਜੰਮਣਾ ਮਰਨਾ ਕੱਟ ਦਿੱਤਾ। ਤੇ ਇਸ ਕਰਕੇ ਫਿਰ ਇਹ ਕਿਹਾ ਵੀ ਇੰਨੀ ਲੰਮੀ ਉਮਰ ਵੀ ਹੋ ਗਈ ਤਾਂ ਵੀ ਕਿਹਾ ਵੱਡੀ ਆਰਜਾ ਫਿਰ ਜਨਮ ਹੈ, ਹਰ ਸਿਉਂ ਸੰਗ ਨਾ ਗਿਆ, ਪਰਮੇਸ਼ਰ ਦਾ ਸੰਗ ਨਹੀਂ ਪ੍ਰਾਪਤ ਹੋਇਆ, ਗ੍ਰਹਿਣ ਨਹੀਂ ਕੀਤਾ ਹੈ ਜਿਵੇਂ ਇਹ ਜੋਗੀ ਦਾ ਹੋਇਆ।
ਰਾਜ ਲੀਲਾ ਰਾਜਨ ਕੀ ਰਚਨਾ।
ਸਤਿਗੁਰੂ ਜੀ ਭਾਵੇਂ ਕੋਈ ਪੁਰਸ਼ਾਂ ਦੇ ਵਿੱਚੋਂ ਰਾਜੇ ਬਣੇ ਹੋਏ ਨੇ, ਇਹ ਰਾਜ ਹਕੂਮਤ ਹੈ, ਲੀਲਾ ਕੌਤਕ ਤਮਾਸ਼ੇ ਮਾਣਦੇ ਹੈ, ਹਰ ਵਕਤ ਰਾਜ ਲੀਲਾ ਸ਼ਿਕਾਰ ਖੇਡਣਾ, ਅਖੇਰ ਵਰਤ ਰਾਜਨ ਕੀ ਲੀਲਾ ਹੈ, ਇਹ ਬੜੀਆਂ ਹੋਰ ਖੇਡਾਂ ਕਰਦੇ ਹੈ, ਤਮਾਸ਼ੇ ਮੁਜ਼ਰੇ ਡਰਾਮੇ ਕਰਾਉਂਦੇ ਨੇ ਰਾਜਨ ਰਾਜਿਆਂ ਦੀ, ਇਹ ਐਸ਼ ਪ੍ਰਸਤੀ ਵਾਲੀ ਰਚਨਾ ਸਾਜੋ ਸਮਾਨ, ਆਪਣੀ ਆਪਣੀ ਰਿਆਸਤ ਵਧਾਉਣ ਵਾਸਤੇ ਇਹ ਵੀ ਇਹਨਾਂ ਨੇ ਰਾਜ ਰਾਜਨ ਕੀ ਰਚਨਾ, ਤੇਰੇ ਬੜਾ ਹੁਕਮ ਕਰਦੇ ਹੈ।
ਕਰਿਆ ਹੁਕਮ ਅਫਾਰਾ,
ਦੂਸਰੇ ਲੋਕਾਂ ਨੂੰ ਬਹੁਤ ਸਾਰਾ ਤੰਗ ਵੀ ਕਰਦੇ ਹੈ ਤੇ ਉਹਨਾਂ ਦੇ ਉੱਤੇ ਕਬਜ਼ਾ ਕਰ ਲੈਂਦੇ ਹੈ, ਦੂਜੇ ਨੂੰ ਜਾਨਾਂ ਤੋਂ ਮਾਰ ਦਿੰਦੇ ਆ। ਰਾਜਿਆਂ ਦੀ ਰਚਨਾ ਵਿੱਚ ਉਹ ਜਿਹੜੇ ਰਾਜਾ ਆਪਣੀ ਰਚਨਾ ਵਿੱਚ ਲੱਗੇ ਰਹਿੰਦੇ ਆ ਵੀ ਮੈਂ ਰਾਜ ਵਧਾ ਲਾਂ ਹੋਰ, ਸਭਨਾਂ ਲੋਕਾਂ ਦੇ ਅਫਾਰਾ ਅਮੋੜ ਹੁਕਮ ਹੋ ਜਾਵੇ, ਮੇਰਾ ਮੋੜ ਹੀ ਨਾ ਸਕੇ ਕੋਈ, ਐਸਾ ਹੁਕਮ ਚਲਾਉਣ ਕਰਿਆ ਕੀਤਾ ਹੋਵੇ, ਭਾਵੇਂ ਇਹ ਐਸਾ ਵੀ ਮਹਾਰਾਜ ਦੇਖਣ ਦੇ ਵਿੱਚ ਆ ਰਿਹਾ, ਐਸੇ ਰਾਜੇ ਹੈ।
ਸੇਜ ਸੋਹਣੀ ਚੰਦਨ ਚੋਆ,
ਰਾਜਾ ਬਣ ਕੇ ਸੋਹਣੀ ਸੁੰਦਰ ਇਸਤਰੀਆਂ ਵੀ ਮਿਲ ਗਈਆਂ ਸੇਜਾ ਮਾਰਨ ਵਾਸਤੇ, ਸਰੀਰ ਉੱਤੇ ਚੰਦਨ ਚੋਆ ਅਤਰ ਫੇਲੇ ਆਦਿਕ ਵੀ ਵਰਤਣਾ ਕਰੇ, ਪਰ ਇਹ ਜਿਹੜੀ ਪੂਰਵਕਤ ਜਿਹੜੀ ਸਕਤ ਜਿਹੜੀ ਜਿੰਨਾ ਵੀ ਹੈ, ਇਹ ਸਾਰੀ ਜਿੱਥੇ ਪਿੱਛੇ ਸਮੱਗਰੀ ਗਣੀ ਹੈ, ਇਹ ਸਾਰੀ ਸਮੱਗਰੀ ਜੋ ਵੀ ਹੈ
ਨਰਕ ਘੋਰ ਕਾ ਦੁਆਰਾ,
ਇਹ ਤਾਂ ਪੂਰਵੋਕਤ ਜਿੰਨੀ ਵੀ ਸਮੱਗਰੀ ਹੈ ਘੋਰ ਭਿਆਨਕ ਨਰਕ ਦਾ ਦੁਆਰਾ ਦਰਵਾਜ਼ਾ ਹੈ, ਭਾਵ ਕਿ ਨਾਮ ਤੋਂ ਬਗੈਰ ਸਾਰੇ ਕਰਮ ਨਰਕਾਂ ਦੀ ਪ੍ਰਾਪਤੀ ਕਰਾਉਣ ਵਾਲੇ ਹਨ, ਤੇ ਇਸ ਕਰਕੇ ਛੁਟਕਾਰਾ ਨਹੀਂ ਹੁੰਦਾ ਹੈ।
ਹਰ ਕੀਰਤ ਸਾਧ ਸੰਗਤ ਹੈ,
ਪ੍ਰਸ਼ਨ ਕੀਤਾ, ਕਹਿਣ ਲੱਗੇ ਆਪ ਜੀ ਕਿਰਪਾ ਕਰਕੇ ਦੱਸੋ ਜੀ ਫਿਰ ਵੀ ਹੁਣ ਤੱਕ ਮੈਂ ਬੇਨਤੀਆਂ ਕਰਕੇ ਦੱਸਿਆ ਵੀ ਕੁਝ ਸਾਧਨ ਮੈਂ ਕੀਤੇ ਤੇ ਕੁਛ ਕਰਦੇ ਦੇਖੇ, ਰਾਜੇ ਆਜ ਕੇ ਲੀਲਾ ਕਰਦੇ ਦੇਖੇ, ਇਹ ਸਭ ਕੁਝ ਮੈਂ ਇੰਨਾ ਕੁ ਗਿਣਿਆ। ਮਹਾਰਾਜ ਨੇ ਇਹ ਸਿੱਖ ਮੁਖ ਦੁਆਰਾ ਬਾਣੀ ਚ ਕਹਿ ਦਿੱਤਾ ਸਾਰਾ, ਇਹ ਪਰ ਸਿੱਖ ਵੱਲੋਂ ਹੀ ਹੈ। ਹੁਣ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀ ਆਪ ਕਿਰਪਾ ਕਰਕੇ ਹੁਣ ਤੁਸੀਂ ਦੱਸੋ ਵੀ ਏਕਣ ਤਾਂ ਮੁਕਤੀ ਮਿਲੀ ਨਹੀਂ ਹੈ, ਵੀ ਹੁਣ ਮੁਕਤੀ ਕਿਵੇਂ ਹੋਵੇ, ਕਿਵੇਂ ਪ੍ਰਾਪਤ ਹੋਵੇ ਮੁਕਤੀ। ਤਾਂ ਅੱਗੇ ਸਤਿਗੁਰੂ ਹੁਣ ਸਿੱਖ ਮੁਖ ਦੁਆਰਾ ਪਹਿਲੇ ਕੀਤੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਹੁਣ ਮਹਾਰਾਜ ਗਰੀਬ ਨਿਵਾਸ ਫਰਮਾਨ ਕਰਦੇ ਨੇ ਗੁਰੂ ਅਰਜਨ ਦੇਵ ਜੀ।
ਹਰ ਕੀਰਤ ਸਾਧ ਸੰਗਤ ਹੈ,
ਹੇ ਭਾਈ ਗੁਰੂ ਨਾਨਕ ਨੇ ਨਿਰਾਕਾਰ ਵਾਹਿਗੁਰੂ ਸੰਸਾਰ ਦੇ ਮਾਲਕ ਨੇ ਆਪ ਨਾਰਾਇਣ ਕਲਾ ਧਰ ਜਗਵੇਂ ਪਰਵਰਿਓ, ਉਹਨਾਂ ਨੇ ਤਾਂ ਸਭ ਤੋਂ ਵੱਡਾ ਸਾਧਨ ਹਰ ਕੀਰਤ ਸਾਧ ਸੰਗਤ ਹੈ, ਹੇ ਭਾਈ ਹਰ ਪਰਮੇਸ਼ਰ ਦੀ ਕੀਰਤ ਕੀਰਤਨ ਭਗਤੀ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਨਾਲ ਮਿਲ ਕੇ ਕਰਨੀ, ਇਹ ਜਿਹੜਾ ਕਰਮ ਹੈ
ਸਿਰ ਕਰਮਨ ਕਾ ਕਰਮਾ,
ਲੈ ਭਾਈ ਸਾਰੇ ਕਰਮਨ ਕਰਮਾਂ ਦੇ ਨਾਲੋਂ ਸਿਰ ਸ੍ਰੋਮਣੀ ਕਰਮ ਤੈਨੂੰ ਦੱਸ ਦਿੱਤਾ, ਜਿਹੜਾ ਹੁਣ ਤੱਕ ਨਹੀਂ ਤੂੰ ਕਰ ਸਕਿਆ, ਆਹ ਕਰਿਆ ਕਰ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਕਾਹੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਇ ਧਿਆਨਾ, ਇਹ ਸਾਧਨ ਵੱਡਾ ਹੈ।
ਕਹੋ ਨਾਨਕ ਤਿਸ ਭਇਓ ਪ੍ਰਾਪਤ।
ਸਤਿਗੁਰੂ ਜੀ ਕਥਨ ਕਰਦੇ, ਹੇ ਭਾਈ ਜਗਿਆਸੂ, ਇਹ ਐਵੇਂ ਨਹੀਂ ਮਿਲਦਾ, ਤਿਸ ਉਸ ਪੁਰਖ ਨੂੰ ਮਿਲਦਾ ਭਾਈ, ਤਿਸ ਉਸ ਪੁਰਖ ਨੂੰ ਤੇ ਪਰਮੇਸ਼ਰ ਦੇ ਕੀਰਤਨ ਤੇ ਸਤਸੰਗਤ ਦਾ ਮਿਲਾਪ ਪ੍ਰਾਪਤ ਪਇਓ ਹੋਇਆ। ਕਿਨੂੰ? ਜਿਸ ਦੇ ਮੱਥੇ ਦੇ ਉੱਤੇ ਜਿਸ
ਪੁਰਬ ਲਿਖੇ ਕਾ ਲਹਿਨਾ,
ਜਿਸ ਦੇ ਮੱਥੇ ਤੇ ਪੁਰਬ ਪੂਰਵਲੇ ਕਰਮਾਂ ਦਾ ਲੇਖ ਲਿਖਿਆ ਹੋਇਆ ਤੇ ਉਸਨੇ ਸਤਸੰਗਤ ਦਾ ਲਾਹਾ ਲੈਣਾ ਕੀਤਾ ਤੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ, ਈਸ਼ਵਰ ਨੇ ਕਿਤੇ ਲੇਖ ਲਿਖ ਦਿੱਤਾ ਵੀ ਇਹਨੂੰ ਸਾਧ ਸੰਗਤ ਪ੍ਰਾਪਤ ਹੋਵੇ ਮਨੁੱਖਾ ਜਨਮ ਵਿਚ, ਇਹ ਸਮਝ ਲਓ ਪੂਰਵਲੇ ਕਰਮ ਦਾ ਲੇਖ, ਉਹਦਾ ਫਲ ਮਿਲ ਰਿਹਾ ਆਪਾਂ ਨੂੰ। ਜਿਸ ਨੂੰ ਪੂਰਵਲੇ ਲਿਖੇ ਹੋਏ ਨਿਸ਼ਕਾਮ ਕਰਮਾਂ ਦਾ ਫਲ ਲਹਿਣਾ ਤੇ ਉਹਦਾ ਪ੍ਰਾਪਤ ਹੁੰਦਾ ਹੈ, ਉਹਨੂੰ ਫਿਰ ਭਾਈ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ। ਕਹੋ ਨਾਨਕ ਤਿਸ ਪਏ ਉਹ ਪ੍ਰਾਪਤ, ਤੇ ਉਹਨੂੰ ਪ੍ਰਾਪਤ ਹੁੰਦਾ ਇਹ ਪੂਰਵਲੇ ਲੇਖ ਸਮਝ ਲਓ ਨਿਸ਼ਕਾਮ ਕਰਮਾਂ ਦੇ ਲਿਖੇ ਹੋਏ ਈਸ਼ਵਰ ਦੇ ਹੈ। ਅੱਗੇ ਬੇਨਤੀ ਪੁਰਖ ਕਥਨ ਕਰਦੇ ਹਨ ਜੀ,
ਤੇਰੋ ਸੇਵਕ ਇਹ ਰੰਗ ਮਾਤਾ,
ਇਹਨੂੰ ਕੱਸ ਕੇ ਬੋਲਣਾ ਜੀ, ਮਾਤਾ ਨਾ ਬਣੇ ਇਹ ਮਾਤਾ। ਹੇ ਵਾਹਿਗੁਰੂ ਤੇਰੋ ਤੇਰਾ ਸੇਵਕ ਦਾਸ, ਤਾਂ ਇਹੋ ਜਿਹੇ ਰੰਗ ਪ੍ਰੇਮ ਭਗਤੀ ਵਿੱਚ ਕੀਰਤਨ ਦੇ ਰੰਗ ਵਿੱਚ ਮਾਤਾ ਮਸਤ ਹੋਇਆ ਹੈ ਮਹਾਰਾਜ, ਕਿਰਪਾ ਕਰੋ ਆਪ ਬਖਸ਼ਿਸ਼ ਕਰੋ ਮਹਾਰਾਜ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਰਤਾਰਪੁਰ ਸਾਹਿਬ ਸਵਾ ਪਹਿਰ ਰਾਤ ਜਦੋਂ ਰਹਿੰਦੀ ਹੁੰਦੀ ਤੜਕੇ ਤੋਂ ਲੈ ਕੇ ਕੀਰਤਨ, ਸਵਾ ਪਹਿਰ ਰਾਤ ਬਤੀਤ ਜਦੋਂ ਹੁੰਦੀ ਹੈ, ਮਤਲਬ ਸਾਰਾ ਦਿਨ ਕੀਰਤਨ ਹੁੰਦਾ ਰਹਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੇ ਇਸ ਕਰਕੇ ਲਗਾਤਾਰ ਕੀਰਤਨ ਜਿਹੜੀ ਬਾਣੀ ਉਚਾਰਨ ਕੀਤੀ ਮਹਾਰਾਜ ਕੀਰਤਨ ਕਰਾਉਂਦੇ, ਸ਼ਾਮ ਦੇ ਵਿੱਚ ਆਰਤੀ ਹੁੰਦੀ, ਸਵੇਰੇ ਸਾਧ ਸੰਗੀ ਜਪਜੀ ਸਾਹਿਬ ਦਾ ਪਾਠ, ਨਿਰਨੇਵ ਦੀਆਂ ਬਾਣੀਆਂ ਹੁੰਦੀਆਂ, ਆਸਾ ਦੀ ਵਾਰ ਦਾ ਕੀਰਤਨ ਸਾਰਾ ਦਿਨ ਕਰਾਉਂਦੇ ਰਹਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ। ਤੇਰੋ ਸੇਵਕ ਇਹ ਰੰਗ ਮਾਤਾ ਮਸਤ ਹੋਇਆ, ਰਾਤ ਦਿਨ ਕੀਰਤਨ ਦੇ ਵਿੱਚ ਮਸਤ ਹੋਇਆ ਰਹੇ, ਜਾਂ ਮੈਂ ਮਸਤ ਹੋਇਆ ਹੋਇਆ ਹਾਂ। ਗੁਰੂ ਅਰਜਨ ਦੇਵ ਜੀ ਕਹਿੰਦੇ,
ਭਇਓ ਕਿਰਪਾਲ ਦੀਨ ਦੁੱਖ ਭੰਜਨ,
ਹੇ ਦੀਨ ਗਰੀਬਾਂ ਦੇ ਦੁੱਖਾਂ ਨੂੰ ਭੰਜਨ ਭੰਨਣ ਵਾਲੇ ਪਰਮੇਸ਼ਰ, ਜਦੋਂ ਆਪ ਜੀ ਸਾਡੇ ਤੇ ਕਿਰਪਾਲ ਦਾ ਮਤਲਬ ਕਿਰਪਾਲੂ ਭਇਓ ਹੋਏ, ਸਾਡਾ ਇਹ ਮਨ ਫਿਰ
ਹਰ ਹਰ ਕੀਰਤਨ ਇਹੋ ਮਨ ਰਾਤਾ,
ਤਾਂ ਫਿਰ ਸਾਡਾ ਇਹ ਜਿਹੜਾ ਮਨ ਹਰ ਹਰੀ ਹਰ ਪਰਮੇਸ਼ਰ ਆਪ ਜੀ ਦੇ ਕੀਰਤਨ ਵਿੱਚ ਰਾਤਾ ਰੰਗਿਆ ਗਿਆ, ਤੇ ਇਸ ਕਰਕੇ ਹਰ ਹਰ ਇੱਕ ਦੇ ਅੰਦਰ ਹੋਣ ਕਰਕੇ ਜਾਂ ਹਰ ਇੱਕ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਜੀ, ਤੁਹਾਡਾ ਜਿਹੜਾ ਫਿਰ ਇਹ ਪਰਮੇਸ਼ਰ ਜੀ ਕੀਰਤਨ ਹੈ, ਇਹਦੇ ਵਿੱਚ ਸਾਡਾ ਮਨ ਰੰਗਿਆ ਗਿਆ। ਅੱਗੇ ਦੱਸਦੇ ਨੇ ਜੀ,
ਰਹਾਉ ਦੂਜਾ,
ਹੁਣ ਰਹਾਉ ਦੂਜਾ ਆਇਆ ਇਹਦੇ ਵਿੱਚ। ਇਹ ਸ਼ਬਦ ਜਿੱਥੇ ਸਥਾਈ ਦੇ ਲਈ ਦੋ ਤੁਕਾਂ ਰਚੀਆਂ ਹੈ ਉੱਥੇ ਇਹ ਪਦ ਵਰਤਿਆ ਹੈ, ਜਿੱਥੇ ਸਥਾਈ ਲਈ ਰਾਗੀ ਸਿੰਘਾਂ ਵਾਸਤੇ ਸੰਬੋਧਕ ਸ਼ਬਦ ਹੈ। ਦੋਹਾਂ ਵਿੱਚੋਂ ਗਾਉਣ ਵਾਲੇ ਦੀ ਮਰਜ਼ੀ ਹੈ, ਜਿਸ ਟੇਕ ਨੂੰ ਚਾਹੇ ਵਰਤ ਲਵੇ, ਪਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੇ ਸ਼ਬਦੀ ਸਾਧਨਾ ਦਾ ਵਰਣਨ ਕਰਕੇ ਦੱਸਿਆ, ਅਖੀਰਲੀਆਂ ਰਹੋ ਦੀਆਂ ਤੁਕਾਂ ਵਾਲੀਆਂ ਜਿਹੜੀਆਂ ਦੋ ਤੁਕਾਂ ਦੇ ਵਿੱਚ ਸਾਰੇ ਸ਼ਬਦ ਦਾ ਭਾਵ ਦੱਸਿਆ ਕਿ ਨਾਮ ਤੋਂ ਬਗੈਰ ਸਾਰੇ ਸਾਧਨ ਨਿਸਫਲ ਹਨ, ਨਾਮ ਜਪਿਆ ਸਫਲਾ ਹੈ, ਨਾਮ ਜਪਤੇ ਬਗੈਰ ਸਾਧਨ ਇਉਂ ਹਨ ਜਿਵੇਂ ਕੋਈ ਜੀਰੋਆਂ ਲਿਖੀ ਜਾਵੇ, ਸਿਫਰਾਂ ਹੀ ਸਿਫਰਾਂ ਲਿਖੀ ਜਾਵੇ, ਕੋਈ ਕੀਮਤ ਨਹੀਂ, ਬਿੰਦੀਆਂ ਬਿੰਦੀਆਂ ਲਿਖੀਆਂ ਕੀ ਕੀਮਤ ਹੈ। ਜੇ ਇੱਕ ਏਕਾ ਮੂਹਰੇ ਪਾ ਦਿੱਤਾ ਤਾਂ ਸਾਰੇ ਉਹ ਦਸ ਗੁਣਾ ਹੋ ਗਿਆ, ਇੱਕ ਦੇ ਨਾਲ ਜੀਰੋ ਲੱਗੀ ਦਸ ਹੋ ਗਿਆ, ਇੱਕ ਹੋਰ ਲੱਗੀ ਸੌ ਹੋ ਗਿਆ, ਇੱਕ ਹੋਰ ਲੱਗੀ ਹਜ਼ਾਰ ਹੋ ਗਿਆ, ਇਉਂ ਫਿਰ ਉਹਦੀ ਕੀਮਤ ਜੀਰੋਆਂ ਦੀ ਵੱਧਦੀ ਚਲੀ ਜਾਂਦੀ ਹੈ। ਏਕਾ ਪਰਮੇਸ਼ਰ ਦਾ ਨਾਮ ਹੈ, ਉਹ ਤੋਂ ਬਿਨਾਂ ਕੋਈ ਕਦਰ ਨਹੀਂ ਹੁੰਦੀ, ਜਿੰਨੇ ਸਾਧਨ ਇਹ ਜੀਰੋਆਂ ਦੀ ਨਿਆਈ ਨੇ, ਏਕਾ ਨਾਮ ਦਾ ਲੱਗੇ ਮੂਹਰੇ ਤਾਂ ਸਾਧਨ ਸਬਲੇ ਹੁੰਦੇ ਨੇ, ਨਾਮ ਜਪਿਆ ਜਾਣ ਸਾਧਨ ਕੀਤੇ ਸਬਲੇ ਨੇ, ਨਹੀਂ ਤਾਂ ਸਾਧਨ ਕੀਤੇ ਵਿਅਰਥ ਨੇ ਭਾਈ। ਉਹ ਸਾਰੀਆਂ ਟਾਹਣੀਆਂ ਨੂੰ ਪਾਣੀ ਸਿੰਜਣ ਦੇ ਦਿੱਤੇ ਰਹਿ, ਇਉਂ ਸਤਿਗੁਰੂ ਜੀ ਨੇ ਅੱਠ ਪੌੜੀਆਂ ਦੇ ਵਿੱਚ ਸਿੱਖ ਮੁਖ ਦੁਆਰਾ ਸਾਧਨ ਦੱਸ ਕੇ, ਇਉਂ ਅੱਠ ਪੌੜੀਆਂ ਦੇ ਵਿੱਚ ਸਿੱਖ ਮੁਖ ਦੁਆਰਾ ਸਾਧਨ ਦੱਸ ਕੇ ਅਖੀਰ ਵਿੱਚ ਰਹਾਉ ਦੂਜਾ ਵਾਲੀਆਂ ਤੁਕਾਂ ਜਿਹੜੀਆਂ ਇਹਨਾਂ ਨੂੰ ਰਚ ਕੇ ਉੱਤਰ ਦੇਣਾ ਕੀਤਾ, ਤਾਂ ਰਹਾਉ ਦੂਜਾ ਆਇਆ ਹੈ। ਇੱਥੇ ਅੱਜ ਦੀ ਸਾਧ ਸੰਜੀਵੀ ਚਾਰ ਸਮਾਪਤ ਹੁੰਦੀ ਹੈ, ਕੱਲ੍ਹ ਨੂੰ ਅਤੇ ਗੁਰੂ ਕਿਰਪਾ ਕਰੇ ਸੋਠ ਦੀ ਬਾਰ ਜਿਹੜੀ ਹੈ ਇਹ ਸ਼ੁਰੂ ਹੋਊਗੀ, ਮਹੱਲੇ ਚੌਥੇ ਦੀ ਹੈ, ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨਗੇ ਤੇ ਇਹ ਹੁਣ ਵਿਚਾਰ ਅੱਗੇ ਸਾਧ ਸੰਜੀਵੀ ਕੱਲ੍ਹ ਨੂੰ ਹੋਏਗੀ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ
ਤੇਰੋ ਸੇਵ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁੱਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।